मिठ बोलड़ा जी, मिठ बोलड़ा जी, मिठ बोलड़ा हर सज्जन स्वामी मोरा। मिठ बोलड़ा जी, मिठ बोलड़ा जी, हर सज्जन स्वामी मोरा। ओ सम्मल थकी जी, कौड़ा बोल ना जाने, कौड़ा बोल ना जाने, पूरन भगवाने, पूरन भगवाने, अवगुण को नाच तारे, अवगुण को नाच तारे। मिठ बोलड़ा जी, मिठ बोलड़ा जी, हर सज्जन स्वामी मोरा। मिठ बोलड़ा जी, मिठ बोलड़ा जी, हर सज्जन स्वामी मोरा। हो सम्मल थकी जी, ओ कर देना जी, मिठ बोलड़ा जी, हर सज्जन स्वामी पतित पवन हर बिरद सदाए, पतित पवन हर बिरद सदाए। तिल नहीं पन्ने काले, एक तिल नहीं पन्ने काले, तिल नहीं पन्ने काले, तिल नहीं पन्ने काले। मिठ बोल राजी, मिठ बोल राजी, हर सज्जन स्वामी मोरा। मिठ बोल राजी, मिठ बोल राजी, हर सज्जन स्वामी मोरा। हो सम्मल थकी जी, ओ कर दे ना बोले कौड़ा। हो सम्मल थकी जी, ओ कर दे ना बोले कौड़ा। मिठ बोल राजी, मिठ बोल राजी, हर सज्जन स्वामी मोरा। कट कट वासी सरब निवासी, कट कट वासी सरब निवासी, नेरे ही ते नानक दास सदा शरणागत, नानक दास सदा शरणागत। अमृत सज्जन मेरा हर, अमृत सज्जन मेरा। सज्जन स्वामी मोरा, मिठ बोल राजी, मिठ बोल राजी, हर सज्जन स्वामी मोरा। हो सम्मल थकी हर सज्जन स्वामी मोरा। मिठ बोल राजी, मिठ बोल राजी, हर सज्जन स्वामी मोरा, हर सज्जन स्वामी मोरा, सज्जन स्वामी मोरा, हर सज्जन स्वामी मोरा, हर सज्जन स्वामी मोरा।
ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 784 ਨੰਬਰ ਭਾਵ 784 ਨੰਬਰ ਪੰਨੇ 'ਤੇ ਅੰਕਿਤ ਹੈ। ਸੂਹੀ ਰਾਗ ਵਿੱਚ ਇਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਵੱਲੋਂ ਅੰਕਿਤ ਕੀਤਾ ਗਿਆ ਹੈ। ਸ਼ਬਦ ਦੇ ਬੋਲ ਰੱਬ ਜੀ ਦੀ ਵਡਿਆਈਆਂ 'ਚੋਂ, ਰੱਬ ਜੀ ਦੇ ਕੀਮਤੀ ਗੁਣਾਂ 'ਚੋਂ ਇੱਕ ਗੁਣ ਨੂੰ ਬਿਆਨ ਕਰਨ ਵਾਸਤੇ ਮੁਖਾਤਿਬ ਕੀਤੇ ਗਏ ਹਨ। ਸ਼ਬਦ ਦੇ ਬੋਲਾਂ ਵਿੱਚੋਂ ਰੱਬ ਜੀ ਨੂੰ ਵਡਿਆ ਕੇ ਗੁਰੂ ਪਾਤਸ਼ਾਹ ਮਨੁੱਖ ਨੂੰ ਮਨੁੱਖਤਾ ਦੇ ਚੰਗੇ ਗੁਣ ਸਮਝਾਉਣ ਦਾ ਯਤਨ ਕਰਦੇ ਹਨ। ਜਿਵੇਂ ਕਿ ਇਸ ਸ਼ਬਦ ਵਿੱਚ ਰੱਬ ਦੇ ਗੁਣ ਨੂੰ ਐਮਫੇਸਾਈਜ਼ ਕਰਕੇ, ਫੋਕਸ ਕਰਕੇ ਸਮਝਾਉਂਦੇ ਹੋਏ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਇਹ ਮਨੁੱਖ ਤੂੰ ਐਸਾ ਬਣ। ਔਰ ਇਹ ਗੁਰਮਤ ਦਾ ਸਿਧਾਂਤ ਹੈ। ਸਿਧਾਂਤ ਔਰਥੋਡੌਕਸੀ ਵਾਸਤੇ ਜਾਂ ਕੱਟੜਤਾਈ ਵਾਸਤੇ ਨਹੀਂ ਹੈ। ਸਿਧਾਂਤ ਉਸ ਗੱਲ ਨੂੰ ਗਹਿਰਾਈ ਸਮਝਣ ਦੇ ਤਰੀਕੇ ਦਾ ਨਾਂ ਹੈ। ਭਾਵ ਗੁਰਮਤ ਦਾ ਸਿਧਾਂਤ ਹੈ ਜਿਹਾ ਸੇਵੇਂ ਤਿਹਾ ਹੋਏ। ਜੈਸੇ ਰੱਬ ਨੂੰ ਤੂੰ ਤਸੱਵਰ ਕਰੇ, ਜੈਸੇ ਰੱਬ ਨੂੰ ਤੂੰ ਯਾਦ ਕਰੇ, ਵੈਸਾ ਹੋ ਜਾ। ਅਤੇ ਗੁਰਮਤ ਇਹ ਕਹਿੰਦੀ ਹੈ ਵੈਸਾ ਹੀ ਮਨੁੱਖ ਹੋ ਜਾਂਦਾ ਹੈ ਜਿਹਾ ਸੇਵੇਂ ਤਿਹਾ ਹੋਏ। ਅਤੇ ਕੈਸੇ ਵਾਲਾ ਸੇਵ, ਕੈਸੇ ਵਾਲੇ ਰੱਬ ਨੂੰ ਯਾਦ ਕਰ, ਆਪਣੇ ਜ਼ਿਹਨ ਵਿੱਚ ਲਿਆ ਕੈਸੇ ਵਾਲਾ ਰੱਬ ਜੀ, ਖੁਦਾ ਜੀ, ਵਾਹਿਗੁਰੂ ਜੀ, ਅੱਲਾ ਜੀ, ਗੋਡ ਜੀ। ਕਹਿੰਦੇ ਨੇ ਉਹ ਗੋਡ ਮਿੱਠ ਬੋਲੜਾ ਜੀ ਹੈ। ਰੱਬ ਜੀ ਮਿੱਠਾ ਬੋਲਦੇ ਨੇ, ਮਿੱਠ ਬੋਲੜਾ ਜੀ। ਕੌਣ? ਗੋਡ ਜੀ। ਹਰ ਸੱਜਣ ਸਵਾਮੀ ਮੋਰਾ, ਮੇਰਾ ਜਿਹੜਾ ਸੱਜਣ ਹੈ, ਮੇਰਾ ਬਿਲਵਡ ਹੈ ਜਿਹੜਾ ਪਿਆਰਾ, ਉਹ ਸਵਾਮੀ ਮੇਰਾ ਮਾਲਕ, ਉਹ ਮਿੱਠਾ ਬੋਲਦਾ। ਹੁਣ ਮਿੱਠਾ ਬੋਲਦਾ ਹੈ ਪਰ ਮੈਂ ਸੋਚਦੀ ਸਾਂ ਕਦੇ ਮੇਰੀਆਂ ਗਲਤੀਆਂ ਨੂੰ ਵੇਖ ਕੇ ਮੈਨੂੰ ਗੁੱਸਾ ਕਰਦਾ ਹੋਏਗਾ। ਸਾਰੀ ਦੁਨੀਆ ਦੀ ਫਿਲਾਸਫੀ 'ਚ ਲੋਕ ਸਮਝਦੇ ਨੇ ਕਿ ਜੇ ਬੁਰਾ ਕਰੋ ਤਾਂ ਰੱਬ ਜੀ ਬੁਰੇ ਦੇ ਇਵਜ਼ ਵਜੋਂ ਉਹਦੇ ਅਗੇਂਸਟ ਪਨਿਸ਼ਮੈਂਟ ਕਰਦੇ ਨੇ, ਸਜ਼ਾ ਦਿੰਦੇ ਨੇ ਮਨੁੱਖ ਨੂੰ ਲੈਸਨ ਦੇਣ ਵਾਸਤੇ। ਪਰ ਇਹ ਸ਼ਬਦ ਸਿਧਾਂਤ ਤੌਰ 'ਤੇ ਮਨੁੱਖ ਨੂੰ ਰੱਬ ਜੀ ਦੇ ਬਾਰੇ ਇੱਕ ਬੜਾ ਕੀਮਤੀ ਸੁਨੇਹਾ ਦੇ ਕੇ ਮਨੁੱਖ ਨੂੰ ਇੱਕ ਹੋਰ ਪੱਖੋਂ ਜੀਵਨ ਉੱਚਿਆਂ ਕਰਨ ਦਾ ਢੰਗ ਸਿਖਾ ਰਿਹਾ। ਕਿ ਲੋਕ ਸਮਝਦੇ ਸਨ ਕਿ ਰੱਬ ਜੀ ਸਜ਼ਾ ਦਿੰਦੇ ਨੇ, ਪਰ ਇਹ ਸ਼ਬਦ ਵਿੱਚ ਕਹਿੰਦੇ ਨੇ ਹੋਂ ਸੰਮਲ ਥੱਕੀ ਜੀ। ਫੈਮਿਨਿਨ ਜੈਂਡਰ ਵਿੱਚ ਇਸ ਦੀ ਵੋਕੈਬਲਰੀ ਨੂੰ ਯੂਜ਼ ਕਰਦੇ ਨੇ, ਇਸਤਰੀ ਲਿੰਗ ਦੇ ਭਾਵ ਵਿੱਚ, ਕਿ ਮੈਂ ਹੋਂ ਸੰਮਲ ਥੱਕੀ ਜੀ, ਮੈਂ ਲੱਭ ਲੱਭ ਕੇ ਥੱਕ ਗਈ ਹਾਂ। ਐਨਾਲਿਸਿਸ ਕਰ ਕਰਕੇ ਵੇਖ ਲਿਆ ਹੈ ਕਿ ਮੈਂ ਜਦੋਂ ਕਦੇ ਵੀ ਕੁਛ ਨਹੀਂ, ਅਨੇਕਾਂ ਗਲਤੀਆਂ ਕੀਤੀਆਂ। ਔਗਣੀ ਭਰਿਆ ਸਰੀਰ ਹੈ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਹਮ ਔਗੁਣ ਭਰ ਏਕ ਗੁਣ ਨਾ ਹੀ, ਸਾਡੇ ਤੇ ਬਹੁਤ ਔਗੁਣ ਨੇ। ਪਰ ਮੈਂ ਨੋਟਿਸ ਕੀਤਾ, ਮੈਂ ਜਿਤਨੇ ਵੀ ਔਗੁਣ ਕਰਦੀ ਸਾਂ, ਜਿਤਨੀਆਂ ਵੀ ਗਲਤੀਆਂ ਕਰਦੀ ਸਾਂ, ਮੈਂ ਲਿਸਟ ਨੂੰ ਚੈੱਕ ਕਰਕੇ ਵੇਖਿਆ ਕਿ ਮੇਰੀਆਂ ਅਨੇਕਾਂ ਗਲਤੀਆਂ, ਔਰ ਇੱਕ ਇੱਕ ਗਲਤੀ ਦੇ ਬਦਲੇ ਮੈਂ ਸੋਚਦੀ ਸਾਂ ਉਹ ਮੈਨੂੰ ਸਜ਼ਾ ਦੇਗਾ। ਹੋਂ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਪਰ ਮੈਂ ਨੋਟਿਸ ਕੀਤਾ ਉਹ ਮੈਨੂੰ ਕਦੇ ਵੀ ਸਜ਼ਾ ਨਹੀਂ ਦਿੰਦਾ। ਕਿਤਨਾ ਮਿੱਠ ਬੋਲੜਾ ਰੱਬ ਜੀ ਆਪਣੇ ਜ਼ਿਹਨ ਵਿੱਚ, ਆਪਣੇ ਵਿਜ਼ਨ ਵਿੱਚ ਲਿਆ ਕੇ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਉਹ ਕਦੇ ਵੀ ਕੌੜਾ ਨਹੀਂ ਬੋਲਦਾ, ਮੀਨਸ ਹੀ ਨੈਵਰ ਪਨਿਸ਼ਿਸ ਟੂ ਐਨੀਬਾਡੀ ਐਲਸ। कितना सॉफ्ट कितना मिठा गॉड रब जी खुदा जी साढ़े सामने पेश कर रहे हैं। ये तो साढ़े ही मंदे पागन के सानू लोग इस तरह दसते रहे कि रब सजा देंदा है, रब फिर नरकां सुट देंदा है, रब फिर मार देंदा है, रब फिर लोगों उन्हां दे कीते दे लैसन देंदा है, जिहड़ा माण करे उस दे माण नूं डिगा देंदा है। रब जी दा रूप ही नहीं है, रब जी ते सिर्फ प्यारे ने, सिर्फ मिठा बोलते हैं, सिर्फ मिठे बन के प्यार करते हैं। ये वो गुण नूं उजागर किया जा रहा इस शब्द च, पर उजागर क्यों किया जा रहा है कि ए मनुख तू भी समझ। वो अवगुण को ना चिता रहा ते तू अपनी रिलेशनशिप च अपने पति अपनी पत्नी अपने बच्चे अपने दोस्त मित्र यार या जिथे भी अपनी सारी रिलेशनशिप च तू लोगों नूं उन्हां दी गलतियां तो माफ नहीं करता। रब जी वेख के भी अणडिठ कर देंदे ने, तू रोज़ अरदास भी करदा है वेख के अणडिठ करना, पर वेख के अणडिठ करदा नहीं। तू लोकां दे अवगुणां नूं गिणदा रहिंदा, तू लोकां दे अवगुणां दी हिस्टरी बना के उन्हां दे नाल रिलेशनशिप विगाड़ी रखदा है, तू हारमनी बनाना नहीं चाहता। ये वाला पक्ष समझाने की कोशिश कर रहे ने, हौ संभल थकी जी ओ कदे ना बोले कौरा। पर अफसोस असी ऐसा रब जी तसव्वुर च लियाण दे बदले, क्योंकि असी लोकां दे नाल बदला लैंदे आ, क्योंकि असी लोकां नूं सजावां देंदे रहिंदे आ, इस करके असी ऐसे वाले डरावने वाले रब जी बना ले। रब जी डरावने नहीं ने, वो प्यार पुंज ने, वो प्यार भरे सिर्फ मोम दिल ने। असी बार बार इस पक्षों क्यों समझ रहे हैं कि असी लोकी मोम दिल ही नहीं बनते हैं, भावें असी जितने मर्जी धर्मी हो जाने हैं लेकिन असी मोम दिल रब जी वांगू नहीं बनते हैं। कि असी किसी नूं फरीदा बुरे दा भला कर वांगू किसी नूं सजा नहीं देनी। पर का बुरा ना राखो चीत, नहीं करना। जे रब जी किसी का बुरा नहीं रखते ने, एक्चुअली रब जी नूं तसव्वुर करके वर्शिप पूजा और ध्यान का मकसद यही होया कि वैसे बनीए। इसी नूं क्या अमृत वेला सच नौ वडियाई विचार। तू अमृत वेले जागिया रब जी दे गुणा दी विचार कर, ते करके सारा दिन कुछ गलत मलत ना करन लग पई। जेड़े गुणा दी विचार कीती है ना, हुण सारा दिन वो गुणा नूं तार अपने जीवन विच बिहेव करदियां लोकां दे नाल उहनां गुणां नूं प्रैक्टिस कर, ते आस्ता आस्ता की होएगा, तेरा 24 hours 7 days a week 365 days हर पल तू मिठ बोलड़ा बन जाएगा रब जी वांगू। रब जी दी वडियाइयां दी विचार दा मतलब होया कि उहनां दे गुण विचारेंगा अते उहनां नूं प्रैक्टिस कर करके हर वेले वैसा बन जाएगा, जैसा सेवें तैसा होए हो जाएगा। हुण इस गल नूं रब जी दे गुण नूं होर एम्फेसाइज करके उस गल नूं दृढ़ करांदे ने, रीइनफोर्स करदे ने। गुरु पातशाह कहिंदे ने कौड़ा बोल ना जाणै। असी तां अपने जीवन च कहिंदे आ मैनूं कौड़ा बोलना आंदा है, पर इस वेले मैं तुहाडे सामने गुस्सा नहीं करना। मैनूं कौड़ा ते बोलना आंदा है, मैनूं ते गालां कढ़णियां वी आंदियां, पर क्योंकि लोकी मैनूं धर्मी समझदे ने, क्योंकि इत्थे मैनूं मेरा काम है जां अपना काम कढ़ाणा होए, उत्थे असी कौड़े बोल नहीं बोलते। उत्थे असी हिपोक्रेट बन के मोमो ठगना बन के बारों बारों मिठा बोलते हैं, पर अंदरों मिठे नहीं होंदे। सानू पता ही नहीं, असी अपने बोलां वल ध्यान नहीं किया। जे असी इस तरह प्रैक्टिस करिए ना, कई सज्जणां नूं मैं मिलदा, वह कहिंदे ने वीर जी असी साढ़े कोलों छेती छेती बोलते हैं कुछ गलत हो जाता। मैं क्या तुसी आप ही समझो, यही प्रैक्टिस है कि असी रोज़ बोलण वेले कुछ भी बोलीए आराम नाल बोलीए। एक जगह मैं कोटेशन पढ़दा सां, जो कुछ बोलो सोच के बोलो, पर ये जरूरी नहीं कि जो कुछ सोचिया सारा बोल दो। बस जदों ये प्रैक्टिस है, ये अवेयरनैस की निशानी है, ये हमेशा विच मैडिटेशन विच समाधि की निशानी है कि जो कुछ बोलो सोच के बोलो, ਪਰ ਜੋ ਸੋਚਿਆ ਹੈ ਉਹ ਸਾਰਾ ਨਾ ਬੋਲ ਦਿਓ, ਅਤੇ ਬੋਲਣ ਵੇਲੇ ਛੇਤੀ ਛੇਤੀ ਬਹੁਤ ਸਾਰਾ ਨਾ ਬੋਲੋ, ਕਿਉਂਕਿ ਗੁਰੂ ਪਾਤਸ਼ਾਹ ਦੱਸਦੇ ਨੇ ਇਹ ਸਾਇੰਟੀਫਿਕ ਫੰਡਾ ਹੈ ਕਿ ਬਹੁਤਾ ਬੋਲਣ ਝੱਖੜ ਹੋਏ, ਇਸ ਕਰਕੇ ਆਪਣੇ ਬੋਲਾਂ ਵੱਲ ਧਿਆਨ ਕਰੀਏ। ਮੈਂ ਤਾਂ ਇਹ ਵੀ ਪੜ੍ਹਦਾ ਸਾਂ, ਇੱਕ ਜਗ੍ਹਾ ਲਿਖਿਆ ਸੀ, ਚੰਗੇ ਬੋਲ ਚੰਗੇ ਲਹਿਜ਼ੇ 'ਚ ਚੰਗੇ ਮਨੋਰਥ ਵਾਸਤੇ ਜੇ ਚੰਗੇ ਸ਼ਬਦ ਉਚਾਰੇ ਜਾਣ ਤਾਂ ਉਹ ਸੁਣਨ ਵਾਲੇ ਦਾ ਦਿਲ ਮੋਹ ਲੈਂਦੇ ਨੇ, ਬਸ਼ਰਤੇ ਕਿ ਸੁਣਨ ਵਾਲੇ ਦੇ ਦਿਲ ਵਿੱਚ ਇਨਸਾਨੀਅਤ ਦੀ ਜ਼ਰਾ ਜੀ ਵੀ ਜੇ ਖਸਲਤ ਹੋਵੇ। ਇਹਦਾ ਮਤਲਬ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਜਾਂ ਅਸੀਂ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਹਾਂ, ਕੁਛ ਵੀ ਧਰਮ ਦੇ ਮਾਰਗ 'ਤੇ ਜਦੋਂ ਅਸੀਂ ਟੁਰਦੇ ਹਾਂ, ਤਾਂ ਇਹਦਾ ਮਤਲਬ ਹੋ ਗਿਆ ਅਸੀਂ ਉਸ ਸਵਾਦਿਸ਼ਟ ਭਾਂਡੇ ਅੰਦਰ ਜਾ ਰਹੇ ਹਾਂ ਜਿਹਦੇ ਵਿੱਚ ਸਵਾਦਿਸ਼ਟ ਭੋਜਨ ਹੈ। ਇਸ ਇਲੂਜ਼ਨ ਨੂੰ ਸਮਝੀਏ, ਪਰ ਜੇਕਰ ਉਹ ਸਵਾਦਿਸ਼ਟ ਭੋਜਨ ਅਸੀਂ ਲੋਕਾਂ ਨੂੰ ਵੰਡਦੇ ਰਹੀਏ, ਧਰਮ ਅਪਣਾਉਣਾ ਚਾਹੀਏ, ਐਸੇ ਇੰਝ ਬਣ ਜਾਓ ਔਰ ਵੀ ਟਰਾਈ ਟੂ ਮੈਨੂਵਰ ਪੀਪਲ ਕਿ ਇੰਝ ਜੀਵੋ, ਪਰ ਆਪਣੇ ਬੋਲਾਂ ਵਿੱਚ ਆਪਣੇ ਬਿਹੇਵੀਅਰ 'ਚ ਆਪਣੇ ਵਿਵਹਾਰ 'ਚ ਅਸੀਂ ਜੇ ਮਿੱਠਾ ਬੋਲਣ ਵਾਲੇ ਨਾ ਹੋਈਏ ਤਾਂ ਕੀ ਹੋਏਗਾ, ਅਸੀਂ ਉਸ ਸਵਾਦਿਸ਼ਟ ਭੋਜਨ ਦੇ ਭਾਂਡੇ ਵਿੱਚ ਤਾਂ ਚਲੇ ਗਏ ਪਰ ਉਹ ਭੋਜਨ ਲੋਕਾਂ ਨੂੰ ਵਰਤਾਉਣਾ ਸ਼ੁਰੂ ਕਰ ਦਿੱਤਾ, ਕਿਵੇਂ ਕੜਛੀ ਵਾਂਗੂ, ਜਿਸ ਤਰ੍ਹਾਂ ਗੁਰੂ ਪਾਤਸ਼ਾਹ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਦੱਸਦੇ ਨੇ ਕੜਛੀ ਸੁਆਵਣਾ ਅੰਬੜਾ, ਕੜਛੀ ਨੂੰ ਸਾਰੀ ਉਮਰ ਲੱਗ ਜਾਂਦੀ ਹੈ, ਸਵਾਦਿਸ਼ਟ ਭੋਜਨ ਲੋਕਾਂ ਨੂੰ ਵੰਡਦੀ ਰਹਿੰਦੀ ਹੈ, ਆਪ ਸੱਖਣੀ ਰਹਿੰਦੀ ਹੈ, ਟੋਟਲੀ ਅਲੂਫ, ਉਸ ਸਵਾਦ ਨੂੰ ਨਹੀਂ ਲੈ ਪੈਂਦੀ ਹੈ। ਤਾਂ ਜਿਹੜਾ ਸਵਾਦਿਸ਼ਟ ਭੋਜਨ ਹੈ ਉਹ ਸਵਾਦਿਸ਼ਟ ਭੋਜਨ ਵਿੱਚ ਮਿੱਠਾ ਬੋਲਣਾ ਵੀ ਇੱਕ ਗੁਣ ਹੈ। ਕਈ ਲੋਕ ਸੋਚਦੇ ਨੇ ਇਮਾਨਦਾਰ ਹੋਣਾ ਚਾਹੀਦਾ, ਕਿਸੇ ਦਾ ਦਿਲ ਨਹੀਂ ਦੁਖਾਉਣਾ, ਇਹੀ ਤਾਂ ਧਰਮ ਹੈ, ਮਨ ਸਾਫ਼ ਹੋਣਾ ਚਾਹੀਦਾ, ਇਹਨੂੰ ਹੀ ਸਮਝਦੇ ਹਨ। ਪਰ ਧਰਮ ਇਹ ਵੀ ਹੈ ਕਿ ਮਿੱਠਾ ਬੋਲਣਾ ਸਿੱਖੀਏ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਫਿੱਕਾ ਨਾ ਗੱਲ ਆਏ, ਸਭ ਨਾ ਮੈਂ ਸੱਚਾ ਧਣੀ, ਤੂੰ ਇੱਕ ਵੀ ਲਫ਼ਜ਼ ਕਿਸੇ ਦੇ ਨਾਲ ਕਦੀ ਵੀ ਫਿੱਕਾ ਨਾ ਬੋਲਿਆ ਕਰ, ਕਿਉਂਕਿ ਸਾਰਿਆਂ ਦੇ ਵਿੱਚ ਉਹੀ ਉਹ ਮਿੱਠ ਬੋਲਣਾ ਜੀ ਰੱਬ ਜੀ ਰਹਿੰਦੇ ਨੇ, ਉਹ ਘੱਟ ਘੱਟ ਮੈਂ ਅਰਜੂ ਵਸੈ, ਉਹ ਓਮਨੀ ਪ੍ਰੈਜੈਂਟ ਹੈ, ਹਰ ਦਿਲ ਦੇ ਅੰਦਰ ਰਹਿੰਦੇ ਨੇ ਰੱਬ ਜੀ, ਹਰ ਦਿਲ ਮੈਂ ਦਿਲਬਰ ਰਹਿਤਾ ਕਹਿੰਦੇ ਨੇ, ਅੱਜ ਗਾਉਣ ਵਾਲੇ ਵੀ ਇਹ ਕਹਿੰਦੇ ਨੇ, ਅਤੇ ਜੇ ਹਰ ਦਿਲ ਵਿੱਚ ਰੱਬ ਜੀ ਰਹਿੰਦੇ ਨੇ ਇਸ ਕਰਕੇ ਤੂੰ ਕਿਸੇ ਦੇ ਨਾਲ ਵੀ, ਭਾਵੇਂ ਪਤੀ ਹੋਵੇ ਭਾਵੇਂ ਪਤਨੀ ਹੋਵੇ ਭਾਵੇਂ ਸੱਸ ਹੋਵੇ ਭਾਵੇਂ ਨੂੰਹ ਹੋਵੇ, ਭਾਵੇਂ ਪੁੱਤਰ ਹੋਵੇ ਭਾਵੇਂ ਨੌਕਰ ਹੋਵੇ ਭਾਵੇਂ ਘਰ ਦੀ ਨੌਕਰਾਨੀ ਹੋਵੇ, ਭਾਵੇਂ ਬਾਹਰ ਚੁੱਕਣ ਗੁੱਦੜ ਚੁੱਕਣ ਵਾਲੀ ਜ਼ਿੰਮੇਦਾਰ ਨਹੀਂ ਹੋਵੇ, ਭਾਵੇਂ ਤੇਰਾ ਇੰਪਲੋਈ ਹੋਵੇ, ਕਿਸੇ ਦੇ ਨਾਲ ਵੀ ਤੂੰ ਕੌੜਾ ਨਾ ਬੋਲ। ਅਸੀਂ ਲੋਕ ਜਦੋਂ ਧਰਮ ਸਥਾਨ 'ਤੇ ਇਕੱਠੇ ਹੁੰਦੇ ਹਾਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਅਤੇ ਧਰਮੀ ਧਰਮੀ ਬਾਹਰੋਂ ਬਣ ਜਾਂਦੇ ਹਾਂ, ਪਰ ਆਪਣੇ ਘਰਾਂ ਵਿੱਚ ਆਪਣੀ ਪਤਨੀ ਦੇ ਨਾਲ ਆਪਣੇ ਪਤੀ ਦੇ ਨਾਲ ਇਹਨਾਂ ਸਾਰਿਆਂ ਦੇ ਨਾਲ ਅਸੀਂ ਵਾਲ ਆਫ ਰਿਸਪੈਕਟ ਤੋੜ ਲੈਂਦੇ ਹਾਂ। ਇਹੀ ਤਾਂ ਲਾਵਾਂ 'ਚ ਦੱਸਿਆ, ਲਾਵਾਂ ਵਿੱਚ ਇੱਕ ਕੀਮਤੀ ਪੁਆਇੰਟ ਦੱਸਿਆ ਚਾਰ ਲਾਵਾਂ 'ਚੋਂ ਕਿ ਆਪਸ ਵਿੱਚ ਵਾਲ ਆਫ ਰਿਸਪੈਕਟ ਨਹੀਂ ਤੋੜਨੀ ਚਾਹੀਦੀ। ਜਦੋਂ ਅਸੀਂ ਸਤਿਕਾਰ ਦੀ ਦੀਵਾਰ ਤੋੜ ਲੈਂਦੇ ਹਾਂ ਨਾ, ਅਸੀਂ ਮਿੱਠੇ ਬੋਲਾਂ ਦੀ ਉਸ ਸਟੇਜ ਤੋਂ ਉਸ ਪਦਵੀ ਤੋਂ ਉਸ ਅਵਸਥਾ ਤੋਂ ਢਹਿ ਪੈਂਦੇ ਹਾਂ। ਇਹਦਾ ਮਤਲਬ ਸਾਨੂੰ ਸਿਰਫ ਧਰਮ ਸਥਾਨ 'ਤੇ ਸੰਗਤ ਜਿੱਥੇ ਹੋ ਰਹੀ ਹੈ ਸਿਰਫ ਉੱਥੇ ਹੀ ਮਿੱਠਾ ਨਹੀਂ ਬੋਲਣਾ, ਜਿੱਥੇ ਵੀ ਕਿਸੇ ਦੇ ਨਾਲ ਬਿਹੇਵ ਕਰਦੇ ਹਾਂ ਮਿੱਠੇ ਬੋਲਣ ਵਾਲੇ ਬਣੀਏ। ਇਹ ਪ੍ਰੈਕਟਿਸ ਸਿਖਾਉਣ ਦਾ ਯਤਨ ਹੈ, ਇੱਕ ਫਿੱਕਾ ਨਾ ਗੱਲ ਆਏ, ਸਭ ਨਾ ਮੈਂ ਸੱਚਾ ਧਣੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਹਿਆਉ ਨਾ ਕਹੀਂ ਠਾਏ, ਕਿਸੇ ਦਾ ਦਿਲ ਨਾ ਢਾਈ, ਤੂੰ ਜਦੋਂ ਵੀ ਆਪਣੇ ਮੂੰਹ ਤੋਂ ਫਿੱਕੇ ਬੋਲ ਬੋਲੇਗਾ ਕਿਸੇ ਦਾ ਦਿਲ ਡਿੱਗ ਜਾਏਗਾ, ਕੋਈ ਦੁੱਖ ਜਾਏਗਾ, ਕੋਈ ਹਰਟ ਹੋ ਜਾਏਗਾ। ਕਈ ਲੋਕਾਂ ਨੂੰ ਰਜੋ ਤਮੋ ਸਤੋ ਚੋ ਸਤੋ ਗੁਣ ਦਾ ਇਤਨਾ ਮਾਣ ਹੁੰਦਾ ਜਦੋਂ ਉਹ ਕਹਿੰਦੇ ਨੇ ਆਪਣੇ ਜੀਵਨ ਵਿੱਚ ਮੈਂ ਤਾਂ ਜੀ ਇੱਕਦਮ ਮੂੰਹ 'ਤੇ ਸਿੱਧਾ ਸੱਚ ਬੋਲ ਦਿੰਦਾ, ਜਾਂ ਕਈ ਕਹਿੰਦੇ ਨੇ ਮੈਂ ਤਾਂ ਸਿੱਧਾ ਮੂੰਹ 'ਤੇ ਸੱਚ ਮਾਰ ਦਿੰਦੀ ਹਾਂ ਭਾਵੇਂ ਅਗਲਾ ਪਿਆ ਪਿੱਟੇ। ਐਸੇ ਲਫ਼ਜ਼ ਆਪਣੀ ਅਸੀਂ ਜੀਵਨ ਵਿੱਚ ਵਰਤਦੇ ਹਾਂ, ਉਸ ਵੇਲੇ ਸਾਨੂੰ ਸਤੋ ਗੁਣ ਤੰਗ ਕਰ ਰਿਹਾ ਹੁੰਦਾ। ਅਸੀਂ ਜ਼ਰੂਰੀ ਨਹੀਂ ਹੈ ਕਿ ਕਿਸੇ ਦਾ ਦਿਲ ਢਾਈਏ, ਦਿਲ ਢਾਣ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਮਨ ਮਤ ਕਰਦਾ ਰਹੇ ਤਾਂ ਅਸੀਂ ਉਹਦੇ ਨਾਲ ਸਾਂਝ ਵੀ ਨਾ ਕਰੀਏ, ਦਿਲ ਢਾਣ ਦਾ ਮਤਲਬ ਹੈ ਕਿਸੇ ਨਾਲ ਬੁਰੇ ਬੋਲ ਨਾ ਬੋਲ, ਕਿਸੇ ਨੂੰ ਉਸਦੀ ਆਪਣੀ ਜੋ ਵੀ ਉਹਦੀ ਪਦਵੀ ਹੈ ਉਸ ਤੋਂ ਇਨਸਲਟ ਕਰਕੇ ਨੀਵਾਂ ਕਰਾਰ ਨਾ ਕਰ। ध्यान कर, मते तू उसनू इंसल्ट कर दे। तेरे किसी भी बोल दे नाल ओ अपनी सैल्फ एसटीम तो डिग पवे, वो अपना स्वाभिमान ही डिग पवे। ध्यान रखी, असी तो पढ़ते सा एक माँ ने सिंपली अपनी बच्ची नू कह दिता तू गांधी बहुत सोहना है, तैनू मैं ट्यूटर रखा दिया। उसने टीचर रखा दिता, पर बच्ची सीख रही है। पर एक दिन माँ अपसैट होके आई है, अपनी समाधि तो टुट गई, तो बच्ची नू गांदियां देख के छेती नाल कहती है तेरी बड़ी अगली वॉइस, बड़ी गंदी आवाज है, चुप कर जा, खबरदार जी अगों गाए। वो बच्ची का दिल टुट गया, सारी उम्र वास्ते टुट गया। माँ सोचती रही कि मैं गलत कह बैठी हाँ, पर माँ दोबारा उसनू खड़ा नहीं कर सकी गवाउण वास्ते। दिल ढा देंदे हाँ, किसी का दिल नहीं ढाणा। जिहड़े माता पिता अपने बच्चे नू दूजियां दे सामने कहिंदे ने साडा ते बच्चा भैड़ा ही है, साडा बच्चा ते बिल्कुल निकम्मा है, साडा बच्चा ते पढ़ाई कर ही नहीं सकदा, वो माता पिता अपने बच्चे दा दिल ढा देंदे ने। ते जिहड़े पति अपनी पत्नी नू या पत्नी अपने पति दे नाल इस तरीके दे कदी भी कोई कबोल बोलदे ने, वॉल ऑफ रिस्पैक्ट टुटदी है, उन्हां दी रिलेशनशिप हमेशा वास्ते ब्रेक हो जाती है, टुट जाती है। असीं इहदे विचों अपनी रिलेशनशिप सीखनी है। सिर्फ संगत च जाके धर्मी बन के मिठा नहीं बोलना, सानू बस इस शब्द चों यही समझना। और एक बारी फिर इस तरह समझिए कि असी कदे भी कौड़ा नहीं बोलना, जिवें रब जी गांदे ने कौड़ा बोल ना जाने, कौड़ा बोल ना जाने, पूरन भगवान भगवान अवगुण को नाचतारे, अवगुण को नाचतारे। मिठ बोलड़ा जी, मिठ बोलड़ा जी, हर सज्जन स्वामी मोरा, हर सज्जन स्वामी मोरा। ओ संभल थकी जी, ओ कद ना बोले कौरा, ओ संभल थकी जी, ओ कद ना बोले कौरा। मिठ बोलड़ा जी, मिठ बोलड़ा जी, हर सज्जन स्वामी मोरा, 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 हर सज्जन स्वामी मोरा। कौड़ा बोल ना जाने, पूरन भगवान है। हुन पूरन दा मतलब की है? परफेक्ट, परफेक्शन है रब जी च। एक परसेंट भी उन्हां च अवगुण ही नहीं है कि वह कौड़ा बोलना जानते ने। नो ही डजेंट नो एट ऑल। इहदा मतलब जे वह जानते ही नहीं ने तो वह किसनों सजा देंगे, क्यों देंगे? किसी दे नाल उहदे कमांड दे अगेंस्ट उहनू क्यों आकाश तो जमीन ते डिगा देंगे? ਨਹੀਂ, ਇਹ ਰੱਬ ਜੀ ਦਾ ਗੁਣ ਹੀ ਨਹੀਂ ਹੈ। ਇਸ ਕਿਸਮ ਦਾ ਅਵਗੁਣ ਰੱਬ ਜੀ ਆਪਣੀ ਫਹਿਰਿਸਤੀ 'ਚ ਰੱਖਦੇ ਹੀ ਨਹੀਂ ਨੇ। ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਸ਼ਬਦ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਮੇਰੀ ਸਾਰ ਕਰੇ। ਹੁਣ ਰੱਬ ਜਿਹੜਾ ਮਾਤਾ ਪਿਤਾ ਹੈ ਮੇਰੀ ਸਾਰ ਕਰਦਾ, ਉਸ ਸ਼ਬਦ 'ਚ ਕਹਿੰਦੇ ਨੇ ਔਗੁਣ ਕੋਨਾ ਚਿਤਾਰਦਾ, ਮੇਰੇ ਔਗੁਣਾਂ ਨੂੰ ਯਾਦ ਹੀ ਨਹੀਂ ਕਰਦਾ, ਉਸਨੂੰ ਆਦਤ ਹੀ ਇਹੀ ਹੋਇਆ ਕਿ ਉਹ ਔਗੁਣ ਦੇਖਦਾ ਹੀ ਨਹੀਂ। ਜੇ ਦੇਖਦਾ ਹੀ ਨਹੀਂ ਤਾਂ ਉਹ ਕਿਸ ਤਰ੍ਹਾਂ ਪੁਰਾਣੇ ਔਗੁਣ ਯਾਦ ਕਰ ਕਰਕੇ ਸਾਨੂੰ ਸਜ਼ਾ ਦੇਗਾ? ਨਹੀਂ ਦਿੰਦਾ, ਨਾ ਜੀਂਦੇ ਜੀ ਨਾ ਮਰਨ ਤੋਂ ਬਾਅਦ, ਉਹ ਦਿੰਦਾ ਹੀ ਨਹੀਂ। ਜੇ ਮਰਨ ਤੋਂ ਬਾਅਦ ਸਜ਼ਾ ਹੀ ਨਹੀਂ ਦਿੰਦਾ ਤਾਂ ਅਸੀਂ ਕਿਹੜਾ ਦੋਜ਼ਖ ਅਤੇ ਕਿਹੜਾ ਨਰਕ ਬਣਾ ਕੇ ਬੈਠੇ ਹੋਏ ਹਾਂ ਕਿ ਮਰਨ ਤੋਂ ਬਾਅਦ ਹੋਏਗਾ? ਅਸੀਂ ਕਿਹੜਾ ਧਰਮ ਰਾਜ ਅਤੇ ਚਿੱਤਰਗੁਪਤ ਬਣਾ ਕੇ ਬੈਠੇ ਹਾਂ, ਅਜ਼ਰਾਈਲ ਫਰਿਸ਼ਤਾ ਬਣਾ ਕੇ ਬੈਠੇ ਹਾਂ? ਕਿਹੜੇ ਜਮ ਅਸੀਂ ਸੋਚਦੇ ਹਾਂ? ਭੁਲੇਖਾ ਹੈ। ਇਹ ਜੀਂਦੇ ਜੀ ਵਾਸਤੇ ਕੋਈ ਲਫਜ਼ ਵਰਤੇ ਗਏ ਨੇ ਕਿ ਮਨੁੱਖ ਆਪਣਾ ਪ੍ਰੈਜੈਂਟ ਠੀਕ ਕਰ ਲਏ, ਮਰਨ ਤੋਂ ਬਾਅਦ ਪਤਾ ਨਹੀਂ ਹੈ ਨੇ ਕਿ ਨਹੀਂ ਨੇ, ਔਰ ਅਸੀਂ ਕਹਿ ਵੀ ਨਹੀਂ ਸਕਦੇ ਨੇ ਕਿ ਨਹੀਂ ਨੇ। ਪਰ ਲੱਗਦਾ ਜੀਂਦੇ ਜੀ ਜੇ ਇਸ ਤਰ੍ਹਾਂ ਆਪਣੇ ਆਪ ਨੂੰ ਸਮਝਾਈਏ ਕਿ ਜਦੋਂ ਮੈਂ ਕੌੜੇ ਬੋਲ ਬੋਲਦਾ ਨਾ ਤਾਂ ਨਰਕ ਹੀ ਹੋਇਆ, ਜਦੋਂ ਮੈਂ ਕੌੜੇ ਬੋਲ ਬੋਲਦਾ ਨਾ ਇਹ ਦੋਜ਼ਖ ਹੈ। ਕਿਸੇ ਦਾ ਦਿਲ ਦੁਖਾਉਣਾ, ਜੇ ਹਰ ਦਿਲ ਮੈਂ ਦਿਲਬਰ ਰਹਿਤਾ ਹੈ ਔਰ ਉਸਦੇ ਨਾਲ ਕੌੜਾ ਬੋਲਣਾ, ਇਹ ਦੋਜ਼ਖ ਹੈ ਆਪਣੇ ਆਪ ਵਿੱਚ, ਤਾਂ ਸਮਝ ਆ ਜਾਏਗੀ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਤੇਰਾ ਤਨ ਮਨ ਫਿੱਕਾ ਹੋ ਜਾਏਗਾ ਜੇ ਤੂੰ ਫਿੱਕਾ ਬੋਲੇਗਾ ਪ੍ਰੈਜੈਂਟ 'ਚ। ਮਰਨ ਤੋਂ ਬਾਅਦ ਤੈਨੂੰ ਕੋਈ ਸਜ਼ਾ ਮਿਲੇਗੀ ਪਤਾ ਨਹੀਂ, ਲੇਕਿਨ ਪ੍ਰੈਜੈਂਟ 'ਚ ਤੇਰਾ ਸਭ ਕੁਝ ਫਿੱਕਾ ਹੋ ਗਿਆ, ਤੇਰਾ ਬਿਹੇਵੀਅਰ ਫਿੱਕਾ ਹੋ ਗਿਆ, ਤੂੰ ਦੂਜੇ ਨੂੰ ਨੁਕਸਾਨ ਪਹੁੰਚਾ ਦਿੱਤਾ, ਆਪ ਵੀ ਸੜਦਾ ਰਹੇਗਾ, ਬਾਅਦ 'ਚ ਰਿਗਰੈਟ ਔਰ ਗਿਲਟ 'ਚ ਫਸ ਜਾਏਗਾ, ਕੌੜਾ ਜੋ ਬੋਲਿਆ। ਹੋਰ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੁੱਟੀਏ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ, ਪਾਣਾ ਲੈ ਸਜਾਏ। ਤੂੰ ਫਿਟਕਾਰਨ ਯੋਗ। ਗੁਰੂ ਸਾਹਿਬ ਬੜੇ ਤਰਸ ਭਰੇ ਹਿਰਦੇ ਨਾਲ ਫੀਲ ਕਰਾਉਂਦੇ ਨੇ ਕਿ ਇਹ ਮਨੁੱਖ ਤੂੰ ਆਪਣੇ ਆਪ 'ਚ ਸੋਚੇ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਤੂੰ ਆਪਣੇ ਆਪ ਵਿੱਚ ਇੱਕ ਕਰਸ ਵਾਲੀ ਬੋਟ 'ਚ ਬੈਠ ਜਾਏਗਾ, ਤੈਨੂੰ ਆਪਣੇ ਆਪ ਤੋਂ ਗਿਲਾ ਨਹੀਂ ਆਉਣੀ ਸ਼ੁਰੂ ਹੋ ਜਾਏਗੀ। ਤੂੰ ਰੱਬ ਜੀ ਦੀ ਦਰਗਾਹ 'ਚ ਹੁਣੇ ਜੀਂਦੇ ਜੀ ਹੀ ਫਿੱਕਾ ਦਰਗਾਹ ਸੱਟੀ ਹੈ, ਤੂੰ ਦਰਗਾਹ ਤੋਂ ਫੇਲ ਹੋ ਜਾਏਗਾ ਜੀਂਦੇ ਜੀ ਹੁਣੇ ਹੀ। ਕੌੜਾ ਬੋਲਣਾ ਜਾਣਾ ਹੈ। ਹੁਣ ਅਸੀਂ ਰੱਬ ਜੀ ਦੇ ਵਾਂਗੂ ਪਰਫੈਕਟ ਤਾਂ ਨਹੀਂ ਹਾਂ। ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਤਾਂ ਕੀ ਇਹ ਲਫ਼ਜ਼ ਵਰਤ ਕੇ ਅਸੀਂ ਛੁੱਟੀ ਲੈ ਲਈਏ ਕਿ ਵੀ ਅਸੀਂ ਤਾਂ ਨਹੀਂ? ਕਈ ਲੋਕ ਸੋਚਦੇ ਨੇ ਨਹੀਂ ਜੀ ਨਹੀਂ, ਇਹ ਮੇਰੀ ਨੇਚਰ ਹੈ। ਨੇਚਰ ਤਾਂ ਕੁਦਰਤ ਹੁੰਦੀ ਹੈ, ਕੁਦਰਤ ਨੇ ਸਾਨੂੰ ਇਹ ਆਦਤ ਨਹੀਂ ਪਾਈ। ਜੇ ਧਿਆਨ ਕਰੀਏ ਨੇਚਰ ਨਹੀਂ ਹੈ, ਵਿਚਾਰ ਕਰਾਂਗੇ ਤਾਂ ਪਤਾ ਲੱਗੇਗਾ ਮੇਰੀ ਹੈਬਿਟ ਹੈ, ਇਹ ਮੇਰੀ ਆਦਤ ਹੈ, ਔਰ ਇਹ ਮੈਂ ਆਦਤ ਕਿੱਥੋਂ ਬੋਰੋ ਕੀਤੀ? ਜਦੋਂ ਕੋਈ ਮਾਂ ਆਪਣੇ ਨੌਕਰ ਨੂੰ ਬੁਰਾ ਭਲਾ ਕਹਿ ਕੇ ਉਸਨੂੰ ਇਨਸਲਟਿੰਗ ਟੋਨ ਵਿੱਚ ਬੁਲਾਵੇ, ਜਿਸ ਤਰ੍ਹਾਂ ਅਸੀਂ ਬੁਲਾਉਂਦੇ ਆਪਣੇ ਨੌਕਰ ਨੂੰ, ਓਏ ਰਾਮੂ ਇੱਧਰ ਆਓ, ਓਏ ਬੇਵਕੂਫ, ਓਏ ਪਾਗਲ, ਜਦੋਂ ਐਸੇ ਲਫ਼ਜ਼ ਵਰਤ ਕੇ ਅਸੀਂ ਆਪਣੇ ਨੌਕਰ ਨੂੰ ਜਾਂ ਪੁੱਤਰ ਨੂੰ ਜਾਂ ਕਿਸੇ ਵੀ ਮਨੁੱਖ ਨੂੰ ਬੁਲਾਉਂਦੇ ਹਾਂ, ਸਾਡਾ ਬੱਚਾ ਉਹ ਬੋਰੋ ਕਰ ਲੈਂਦਾ, ਸਾਡਾ ਬੱਚਾ ਵੀ ਉਸ ਨੌਕਰ ਨੂੰ ਇੰਝ ਬੁਲਾਉਣ ਲੱਗ ਪੈਂਦਾ। ਨੌਕਰ ਉਸ ਤੋਂ ਉਹਦੇ ਪਿਤਾ ਦੀ ਉਮਰ ਦਾ, ਬੱਚਾ ਉਸਦੇ ਨਾਲ ਭੈੜੇ ਬੋਲ ਬੁਲਾ ਕਰਦਾ। ਕਿੱਥੋਂ ਬੱਚੇ ਨੂੰ ਆਦਤ ਪਈ? ਉਸਨੇ ਮਾਤਾ ਪਿਤਾ ਕੋਲੋਂ ਜਾਂ ਘਰੋਂ ਕਿਸੇ ਦੇ ਵੀ ਬੋਲਣ ਦੇ ਨਾਲ ਇਹ ਆਦਤ ਲੈ ਲਈ, ਜਾਂ ਫਿਲਮਾਂ ਤੋਂ ਲੈ ਲਈ, ਜਾਂ ਸੀਰੀਅਲਸ ਵੇਖ ਕੇ ਲੈ ਲਈ, ਕਿੱਥੋਂ ਵੀ ਲੈ ਲਈ, ਇਹ ਹੈਬਿਟ ਪੈ ਗਈ ਹੈ, ਆਦਤ ਪੈ ਗਈ ਹੈ, ਇਹ ਨੇਚਰ ਨਹੀਂ ਹੈ, ਇਹ ਕੁਦਰਤ ਨੇ ਨਹੀਂ ਪਾਈ, ਸਮਝਣਾ। ਅਤੇ ਜਦੋਂ ਪਤਾ ਲੱਗ ਜਾਏ ਨਾ ਮੇਰੀ ਆਦਤ ਹੈ, ਅਤੇ ਆਦਤ ਕੋਈ ਵੀ ਛੁੱਟ ਸਕਦੀ ਹੈ ਜੇ ਮਨੁੱਖ ਚਾਹੁੰਦਾ ਹੋਵੇ। ਗੁਰੂ ਅਮਰਦਾਸ ਪਾਤਸ਼ਾਹ 73 ਸਾਲ ਦੀ ਉਮਰ 'ਚ ਵੀ ਸੱਚ ਦਾ ਜੀਵਨ ਜੀਂਦੇ ਨੇ। ਅਸੀਂ ਪ੍ਰੇਰਨਾ ਲਈਏ ਗੁਰੂਆਂ ਕੋਲੋਂ, ਅਤੇ ਜੇ ਅਸੀਂ ਸਾਰੀ ਉਮਰ ਇੰਝ ਕਰਦੇ ਰਹੀਏ ਔਰ ਸੱਚ ਨੂੰ ਨਾ ਸਮਝੀਏ ਔਰ ਰੱਬ ਜੀ ਨੂੰ ਕਹੀਏ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ, ਹੁਣ ਰੱਬ ਜੀ ਨੂੰ ਤਾਂ ਕਹਿੰਦੇ ਰਹੀਏ, ਲੋਕਾਂ ਦੇ ਔਗੁਣਾਂ ਦੀ ਲਿਸਟ ਬਣਾਉਂਦੇ ਰਹੀਏ, ਤਾਂ ਰੱਬ ਜੀ ਪਤਿਤ ਪਾਵਨ ਕਿੱਥੋਂ ਹੋ ਜਾਣਗੇ? ਪਤਿਤ ਪਾਵਨ ਰੱਬ ਜੀ ਦਾ ਇਹ ਗੁਣ ਹੈ ਹੀ ਇਸ ਕਰਕੇ ਕਿ ਜਿਹੜਾ ਮਨੁੱਖ ਆਪਣੇ ਔਗੁਣਾਂ ਨੂੰ ਦੂਰ ਕਰਨਾ ਚਾਹੁੰਦਾ ਹੈ, ਰੱਬ ਜੀ ਉਸ ਨੂੰ ਪਤਿਤ ਤੋਂ ਇੱਕਦਮ ਪਾਵਨ ਕਰ ਦਿੰਦੇ ਨੇ। ਇਸ ਕਰਕੇ ਤੂੰ ਆਪਣੀ ਜੇ ਆਪਣੀ ਨੇਚਰ ਸਮਝ ਸਮਝ ਕੇ ਆਪਣਾ ਝੂਠ, ਆਪਣਾ ਗਲਤ, ਆਪਣੀ ਗੰਦੀ ਆਦਤ ਪਾਲੀ ਜਾ ਰਿਹਾ ਨਾ, ਇਸ ਨੂੰ ਨੇਚਰ ਨਾ ਸਮਝ, ਇਸ ਨੂੰ ਹੈਬਿਟ ਸਮਝ, ਔਰ ਸੋਚ ਕੇ ਮੈਨੂੰ ਇਹ ਰੋਗ ਚਮੜਿਆ ਹੋਇਆ ਅਤੇ ਮੈਂ ਇਸ ਰੋਗ ਤੋਂ ਦੂਰ ਆਉਣਾ, ਅਤੇ ਜੇ ਤੂੰ ਇਹਦੀ ਮਿਹਨਤ ਕਰੇਗਾ ਨਾ। ਇੱਕ ਵਾਰੀ ਅਸੀਂ ਸੋਚ ਰਹੇ ਸਾਂ ਕਿ ਜੇ ਚੰਗੇ ਬਣੀਏ ਤਾਂ ਦੁਨੀਆ ਜੀਣ ਨਹੀਂ ਦਿੰਦੀ, ਜੇ ਮੰਦੇ ਬਣੀਏ ਦੁਨੀਆ ਤਾਂ ਵੀ ਨਹੀਂ ਜੀਣ ਦਿੰਦੀ, ਅਤੇ ਅਸੀਂ ਵਿਚਾਰ ਕਰ ਰਹੇ ਸਾਂ ਫਿਰ ਚੰਗਾ ਹੀ ਕਿਉਂ ਨਾ ਬਣੀਏ, ਦੁਨੀਆ ਨੇ ਤਾਂ ਦੋ ਪਾਸੇ ਨਹੀਂ ਜੀਣ ਦੇਣਾ, ਫਿਰ ਚੰਗਾ ਹੀ ਕਿਉਂ ਨਾ ਬਣੀਏ। ਅਤੇ ਜਿਹੜਾ ਮਨੁੱਖ ਪੈਸੇ ਕਮਾਉਣਾ ਚਾਹੁੰਦਾ ਹੋਏ, ਵੱਧ ਤੋਂ ਵੱਧ ਮਿਲੀਅਨਰ ਬਣਨਾ ਚਾਹੁੰਦਾ ਹੋਏ, ਹੋ ਸਕਦਾ ਉਹਦੇ ਰਸਤੇ 'ਚ ਕੋਈ ਰੁਕਾਵਟ ਪਾ ਦੇ। ਕੋਈ ਐਕਟਰ ਬਣ ਕੇ ਬੜਾ ਵੱਡਾ ਪਾਪੂਲਰ ਬਣਨਾ ਚਾਹੁੰਦਾ ਹੋਏ, ਹੋ ਸਕਦਾ ਉਹ ਰਸਤੇ 'ਚ ਕੋਈ ਰੁਕਾਵਟ ਪਾ ਦੇ। ਪਰ ਇੱਕ ਤਿਲ ਨਹੀਂ ਭੰਨੈ ਕਾਲੇ, ਅਸੀਂ ਸੋਚ ਰਹੇ ਸਾਂ ਕਿ ਜੇ ਮਨੁੱਖ ਰੂਹਾਨੀਅਤ ਵੱਲ, ਆਪਣੀ ਅੰਤਰ ਆਤਮੇ ਦੀ ਯਾਤਰਾ ਵੱਲ, ਆਪਣੇ ਆਪ ਨੂੰ ਉੱਚਾ ਕਰਨ ਵਾਸਤੇ, ਆਪਣੇ ਮੰਦੇ ਔਗੁਣ ਛੋੜਨ ਵਾਸਤੇ, ਆਪਣੇ ਬੋਲਣ ਨੂੰ ਸੁਧਾਰਨ ਵਾਸਤੇ ਕੋਸ਼ਿਸ਼ ਕਰੇ ਨਾ, ਵਿਚ ਇਜ਼ ਕਾਲਡ ਰੂਹਾਨੀਅਤ, ਵਿਚ ਇਜ਼ ਕਾਲਡ ਸਪਿਰਿਚੁਐਲਿਟੀ, ਉਹਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਉਹ ਆਪਣੇ ਅੰਦਰ ਟਰੈਵਲ ਕਰ ਰਿਹਾ, ਕੋਈ ਉਸਨੂੰ ਕਿਸ ਰਸਤੇ ਵਿੱਚ ਰੁਕਾਵਟ ਨਹੀਂ ਪਾ ਸਕਦਾ। ਜਦੋਂ ਮਨੁੱਖ ਆਪਣੇ ਆਪ ਨੂੰ ਇੰਜ ਉੱਚਿਆਂ ਕਰਨ ਬਾਰੇ ਸੋਚ ਲਵੇ ਔਰ ਮਿਹਨਤ ਕਰੇ, ਤਾਂ ਰੱਬ ਜੀ ਉਹਦੀ ਮਿਹਨਤ ਦਾ ਇੱਕ ਤਿਲ ਵੀ ਜ਼ਾਇਆ ਨਹੀਂ ਜਾਣ ਦਿੰਦੇ ਨੇ, ਉਹਦੀ ਕੀਤੀ ਮਿਹਨਤ ਦਾ ਉਹਨੂੰ ਫਲ ਜ਼ਰੂਰ ਮਿਲਦਾ ਕਿ ਉਹ ਉੱਚਿਆਂ ਵੱਲ ਜਾ ਰਿਹਾ। ਪਤਿਤ ਪਾਵਨ ਹਰ ਬਿਰਧ ਸਦਾਏ, ਉਹਨਾਂ ਦਾ ਬਿਰਧ ਹੈ, ਰੱਬ ਜੀ ਦੀ ਕੁਆਲਿਟੀ ਹੈ ਰਾਈਟ ਫਰੋਮ ਬਿਗਨਿੰਗ, ਮੁੱਢ ਕਦੀਮਾ ਤੋਂ। ਬਿਰਧ ਦਾ ਮਤਲਬ ਜਿਸ ਤਰ੍ਹਾਂ ਰੱਬ ਜੀ ਆਦ ਸੱਚ ਜੁਗਾਦ ਸੱਚ ਨੇ, ਇਸ ਤਰ੍ਹਾਂ ਜਦੋਂ ਤੋਂ ਸ੍ਰਿਸ਼ਟੀ ਸਜੀ, ਜਦੋਂ ਤੋਂ ਰੱਬ ਜੀ ਨੇ ਆਪੀ ਨੇ ਆਪ ਸਾਜਿਓ ਆਪਣੇ ਆਪ ਨੂੰ ਬਣਾਇਆ, ਇਹ ਉਹਨਾਂ ਦੀ ਕੁਆਲਿਟੀ ਹੈ ਕਿ ਉਹ ਕਿਸੇ ਦੀ ਕੀਤੀ ਮਿਹਨਤ ਚੰਗੇ ਵਾਸਤੇ ਜ਼ਾਇਆ ਨਹੀਂ ਜਾਣ ਦਿੰਦੇ ਨੇ। ਘੱਟ ਘੱਟ ਵਾਸੀ ਸਰਬ ਨਿਵਾਸੀ, ਉਹ ਰੱਬ ਜੀ ਸਾਰਿਆਂ ਵਿੱਚ ਰਹਿੰਦੇ ਨੇ। ਘੱਟ ਘੱਟ ਵਾਸੀ ਹਰ ਘਰ ਮੇ, ਘਰ ਮੇ ਮੀਨਸ ਹਰ ਟੁਰਤੇ ਫਿਰਤੇ ਇਨਸਾਨ ਮੇ, ਹਰ ਬੀਂਗ ਮੇ, ਘੱਟ ਘੱਟ ਮੈਂ ਹਰ ਜੂ ਬਸੈ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੁੱਧ ਮੈਂ ਘੀਆ। ਜਿਸ ਤਰ੍ਹਾਂ ਹਰ ਦੁੱਧ ਦੇ ਵਿੱਚ ਘਿਓ ਹੈ, ਇਸ ਤਰ੍ਹਾਂ ਊਂਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਭਾਵੇਂ ਗਰੀਬ ਹੈ ਅਮੀਰ ਹੈ, ਉੱਚਾ ਹੈ ਛੋਟਾ ਹੈ, ਗੋਰਾ ਹੈ ਕਾਲਾ ਹੈ, ਹਿੰਦੂ ਹੈ ਮੁਸਲਮਾਨ ਹੈ, ਜੈਨੀ ਹੈ ਬੋਧੀ ਹੈ, ਜੋ ਮਰਜ਼ੀ ਇਨਸਾਨ ਹੈ। ਸੋ ਕਾਰਡ ਜੋ ਅਸੀਂ ਨੀਵੀਆਂ ਜਾਤਾਂ ਵਾਲੇ ਬਣਾ ਦਿੱਤੇ ਨੇ ਨਾ, ਉਹ ਵੀ ਇਨਸਾਨ ਨੇ, ਉਹ ਨੀਵੀਂ ਜਾਤ ਦੇ ਨਹੀਂ ਨੇ, ਨਾ ਦਲਿਤ ਹੈ, ਨਾ ਸ਼ਡਿਊਲ ਕਾਸਟ ਹੈ, ਨਾ ਚੂੜੇ ਚਮਾਰ ਹੈ, ਸਾਰੇ ਇਨਸਾਨ ਹੈ, ਸਾਰੇ ਕੁਦਰਤ ਕੇ ਬੰਦੇ ਹੈ। ਘੱਟ ਘੱਟ ਵਾਸੀ ਸਾਰਿਆਂ ਦੇ ਵਿੱਚ ਰੱਬ ਜੀ ਵਸਦੇ ਨੇ, ਉਹੀ ਉਹ ਰੱਬ ਜੀ ਵਸਦੇ ਨੇ। ਸਰਬ ਨਿਵਾਸੀ, ਇਹ ਉਹਨਾਂ ਦੀ ਓਮਨੀ ਪ੍ਰੈਜੈਂਸ ਦੀ ਨਿਸ਼ਾਨੀ ਹੈ, ਕੁਆਲਿਟੀ ਹੈ। ਨੇੜੇ ਹੀ ਤੇ ਨੇੜਾ, ਇਹ ਮਨੁੱਖ ਤੂੰ ਸਮਝ ਲੈ ਕਿ ਰੱਬ ਜੀ ਨੇੜੇ ਤੋਂ ਵੀ ਨੇੜੇ ਨੇ, ਇਸ ਕਰਕੇ ਕਦੇ ਕਿਸੇ ਦਾ ਦਿਲ ਨਾ ਦੁਖਾਇਆ ਕਰ, ਕਦੇ ਇਸ ਤਰ੍ਹਾਂ ਕੌੜੇ ਬੋਲ ਨਾ ਬੋਲਿਆ ਕਰ। ਅਸੀਂ ਕੌੜੇ ਬੋਲ ਬੋਲ ਦਿੰਦੇ ਹਾਂ, ਬਾਅਦ ਵਿੱਚ ਮਾਫੀਆਂ ਮੰਗਦੇ ਰਹਿੰਦੇ ਹਾਂ। ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਆਪਣੀ ਆਦਤ ਨੂੰ ਸੁਧਾਰਨ ਨਾ, ਔਰ ਹਰ ਗਲਤੀ ਕਰ ਕਰਕੇ ਵਾਰ ਵਾਰ ਮਾਫੀਆਂ ਮੰਗਦੇ ਰਹਿਣ, ਇੱਕ ਤਰੀਕਾ ਹੈ ਇੱਕ ਵਾਰੀ ਮਾਫੀ ਮੰਗ ਲੈਣਾ, ਮੁੜ ਕੇ ਉਹ ਗਲਤੀ ਕਦੇ ਨਾ ਕਰਨੀ। ਦੈਟ ਇਜ਼ ਕਾਲਡ ਰੀਅਲ ਸੈਂਸ ਵਿੱਚ ਪਛਤਾਤਾ, ਔਰ ਰੀਅਲ ਸੈਂਸ ਵਿੱਚ ਐਪੋਲੋਜਾਈਜ਼ ਕਰਨਾ। ਪਰ ਵਾਰ ਵਾਰ ਉਹ ਔਗੁਣ ਕਰ ਕਰਕੇ ਵਾਰ ਵਾਰ ਮਾਫੀਆਂ ਮੰਗ ਲੈਣਾ, ਇਹ ਉਸ ਕੁਆਇਨ ਨੂੰ ਵਾਰ ਵਾਰ ਯੂਜ਼ ਕਰ ਰਹੇ ਨੇ, ਮਿਸ ਯੂਜ਼ ਕਰ ਰਹੇ ਨੇ ਮਾਫੀ ਦਾ। ਦੈਨ ਸੌਰੀ ਇਜ਼ ਹਿਪੋਕ੍ਰੇਸੀ ਓਵਰ ਦੇਅਰ। ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸੀ, ਇੱਕ ਬੱਚਾ ਗਲਤ ਮਲਤ ਬੋਲ ਬੋਲਦਾ, ਹੋਸਟਲ ਤੋਂ ਪੜ੍ਹ ਕੇ ਆਇਆ, ਪਿਤਾ ਨੇ ਦੇਖਿਆ ਮੇਰਾ ਬੱਚਾ ਹਰ ਗੱਲ 'ਤੇ ਕੌੜਾ ਬੋਲਦਾ, ਹਰ ਗੱਲ 'ਤੇ ਗੁੱਸੇ ਨਾਲ ਬੋਲਦਾ, ਹਰ ਗੱਲ 'ਤੇ ਗਾਲਾਂ ਕੱਢਦਾ, ਅਤੇ ਮੈਂ ਇਹਦੀਆਂ ਗਾਲਾਂ ਕਿਵੇਂ ਛੁਡਾਵਾਂ, ਇਹਦੇ ਕੌੜੇ ਬੋਲ ਕਿਵੇਂ ਛੁਡਾਵਾਂ। ਤਾਂ ਉਹਦੇ ਪਿਤਾ ਨੇ ਕੀ ਕੀਤਾ, ਉਸ ਬੱਚੇ ਨੂੰ ਇੱਕ ਹਥੌੜੀ ਦੇ ਦਿੱਤੀ ਅਤੇ ਕੁਛ ਕਿੱਲਾਂ ਦੇ ਦਿੱਤੀਆਂ। ਕਹਿੰਦਾ ਬੇਟਾ ਜਾ ਪਿੱਛੇ ਯਾਰਡ ਵਿੱਚ, ਇੱਕ ਕਿੱਲਾ ਉਸ ਵੂਡਨ ਫਲੋਰ ਉੱਤੇ ਤੂੰ ਗੱਡਣੀ ਹੈ। ਉਹ ਕਹਿੰਦਾ ਪਾਪਾ ਜੀ ਕਿਉਂ ਕੱਢਣੀ ਹੈ? ਪਿਤਾ ਨੇ ਬੜੇ ਪਿਆਰੇ ਮਿੱਠੇ ਢੰਗ ਦੇ ਨਾਲ ਉਸਦਾ ਔਗੁਣ ਛੁਡਾਉਣਾ ਸੀ, ਉਹਦੇ 'ਤੇ ਯੈਲ ਨਹੀਂ ਕੀਤਾ, ਉਹਨੂੰ ਗੁੱਸੇ ਦੇ ਨਾਲ ਛੁੱਟਿਆ ਆ ਨਹੀਂ, ਉਸਦੀ ਸੈਲਫ ਐਸਟੀਮ ਨੂੰ ਅਣਖ ਨੂੰ ਛੇੜਿਆ ਨਹੀਂ। ਉਸਨੂੰ ਕਿਹਾ ਤੈਨੂੰ ਆਪਣੇ ਔਗੁਣ ਦੇ ਬਾਰੇ ਜੇ ਪਤਾ ਹੋਏ ਕਿ ਤੂੰ ਜੇ ਕੌੜਾ ਬੋਲਦਾ, ਮਾੜੇ ਮੰਦੇ ਬੋਲ ਬੋਲਦਾ, ਔਰ ਇਹਨਾਂ ਤੋਂ ਜੇ ਤੂੰ ਛੁੱਟਣਾ ਚਾਹੁੰਦਾ, ਤਾਂ ਪਤਾ ਕੀ ਕਰ, ਜਦੋਂ ਇੱਕ ਕੌੜਾ ਬੋਲ ਬੋਲੇ, ਜਦੋਂ ਇੱਕ ਗੰਦਾ ਨੀਵਾਂ ਹੌਲਾ ਛਿੱਥਾ ਨਿਹੋਰੇ ਵਾਲਾ ਗਿਲੇ ਵਾਲਾ ਸ਼ਿਕਵੇ ਵਾਲਾ ਸ਼ਿਕਾਇਤ ਵਾਲਾ ਗਾਲਾਂ ਕੱਢਣ ਵਾਲਾ ਕੁਬੋਲ ਬੋਲੇ ਤਾਂ ਇੱਕ ਕਿੱਲ ਨੂੰ ਗੱਡ ਦੇ ਅਤੇ ਮੈਨੂੰ ਦੱਸੀ ਮੈਂ ਕਿੰਨੀਆਂ ਕਿੱਲਾਂ ਅੱਜ ਗੱਡੀਆਂ। ਬੇਟੇ ਨੇ ਆ ਕੇ ਪਿਤਾ ਜੀ ਨੂੰ ਦੱਸਿਆ, ਪਿਤਾ ਜੀ ਮੈਂ ਅੱਜ 20 ਕਿੱਲਾਂ ਗੱਡੀਆਂ। ਦੂਜੇ ਦਿਨ ਉਸਨੇ ਪਿਤਾ ਜੀ ਨੂੰ ਦੱਸਿਆ, ਪਿਤਾ ਜੀ ਅੱਜ ਮੈਂ 19 ਕਿੱਲਾਂ ਗੱਡੀਆਂ, ਮੀਨਸ ਮੈਂ ਅੱਜ 19 ਵਾਰੀ ਗਲਤ ਬੋਲਿਆ ਸੀ। ਕਰਦੇ 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 ਇੱਕ ਦਿਨ ਬੱਚਾ ਆ ਕੇ ਪਿਤਾ ਜੀ ਨੂੰ ਕਹਿੰਦਾ, ਅੱਜ ਮੈਂ 21 ਕਿੱਲ ਨਹੀਂ ਗੱਡੀ। ਪਿਤਾ ਨੇ ਕਿਹਾ, ਵਾਹ ਬਈ ਵਾਹ, ਇਹਦਾ ਮਤਲਬ ਅੱਜ ਪੂਰੇ ਦਿਨ 'ਚ ਤੂੰ ਕੋਈ ਮਾੜਾ ਬੋਲ ਨਹੀਂ ਬੋਲਿਆ, ਕੋਈ ਕੌੜਾ ਬੋਲ ਨਹੀਂ ਬੋਲਿਆ, ਕਿਸੇ ਨੂੰ ਗੱਲ ਨਹੀਂ ਕੱਢੀ, ਕਿਸੇ ਨੂੰ ਕ੍ਰੋਧਿਤ ਹੋ ਕੇ ਨਹੀਂ ਪਿਆ। ਕਹਿੰਦਾ, ਹਾਂ ਅੱਜ ਮੈਨੂੰ 21 ਕਿੱਲ ਨਹੀਂ ਗੱਡਣੀ ਪਈ। ਨਾਓ ਦਿਸ ਇਜ਼ ਐਕਸਰਸਾਈਜ਼, ਇਹ ਆਪਣੇ ਆਪ ਵਿੱਚ ਇੱਕ ਐਕਸਰਸਾਈਜ਼ ਹੈ, ਇੱਕ ਵਰਕਸ਼ਾਪ ਹੈ ਆਪਣੇ ਆਪ ਨੂੰ ਸੁਧਾਰਨ ਦਾ ਢੰਗ। ਬੱਚਾ ਆਪਣੀ ਹੈਬਿਟ ਨੂੰ ਸਮਝ ਗਿਆ ਸੀ ਕਿ ਮੈਨੂੰ ਮਾੜੀ ਹੈਬਿਟ ਪੈ ਗਈ ਹੈ ਔਰ ਮੈਂ ਛੁੱਟਣਾ ਇਹਦੇ ਤੋਂ। ਉਸ ਬੱਚੇ ਨੂੰ ਉਸ ਦਿਨ ਪਿਤਾ ਨੇ ਕਿਹਾ, ਅੱਛਾ ਅੱਜ ਇੱਕ ਹੋਰ ਕੰਮ ਕਰ, ਅੱਜ ਤੋਂ ਜਦੋਂ ਤੂੰ ਕੋਈ ਕਾਇੰਡ ਹਾਰਟ ਹੋ ਕੇ, ਸੋਫਟ ਹਾਰਟ ਹੋ ਕੇ, ਕੋਮਲ ਚਿੱਤ ਹੋ ਕੇ ਕਿਸੇ ਨਾਲ ਮਿੱਠਾ ਬੋਲੇ ਔਰ ਚੰਗਾ ਬੋਲੇ, ਹਮਦਰਦੀ ਭਰੇ ਲਹਿਜੇ ਵਿੱਚ ਬੋਲੇ, ਤਾਂ ਉਸ ਵੇਲੇ 1 ਕਿੱਲ ਕੱਢ ਦੇ। ਪਹਿਲੇ ਦਿਨ ਬੱਚੇ ਨੇ ਆ ਕੇ ਦੱਸਿਆ, ਪਿਤਾ ਜੀ ਅੱਜ ਮੈਂ 1 ਕਿੱਲ ਕੱਢੀ। ਵਾਹ ਬਈ ਵਾਹ। ਦੂਜੇ ਦਿਨ ਮੈਂ 2 ਕਿੱਲਾਂ ਕੱਢੀਆਂ। ਕਰਦਿਆਂ ਕਰਦਿਆਂ ਇੱਕ ਦਿਨ ਬੱਚਾ ਆ ਕੇ ਕਹਿੰਦਾ, ਪਿਤਾ ਜੀ ਅੱਜ ਮੈਂ 20 ਦੀਆਂ 20 ਕਿੱਲਾਂ ਕੱਢ ਦਿੱਤੀਆਂ। ਉਹਦਾ ਪਿਤਾ ਬੜਾ ਖੁਸ਼ ਹੋਇਆ ਕਿ ਅੱਜ ਲਾਈਫ ਵਿੱਚ ਤੇਰੇ ਤੂੰ 20 ਦਫ਼ਾ ਚੰਗਾ ਕੰਮ ਕੀਤਾ, ਚੰਗੇ ਬੋਲ ਬੋਲੇ। ਵਾਹ ਬਈ ਵਾਹ। ਬੱਚਾ ਵੀ ਬੜਾ ਖੁਸ਼ ਹੋਇਆ। ਪਿਤਾ ਕਹਿੰਦਾ, ਆ ਚੱਲ ਤੈਨੂੰ ਮੈਂ ਇੱਕ ਹੋਰ ਗੱਲ ਸਿਖਾਵਾਂ, ਤੂੰ ਕਿੱਥੇ ਕਿੱਲਾਂ ਕੱਢੀਆਂ ਗੱਡੀਆਂ ਸੀ। ਬੱਚਾ ਪਿਤਾ ਦੇ ਨਾਲ ਉਂਗਲ ਪਕੜ ਕੇ ਪਿੱਛੇ ਕੋਰਟ ਯਾਰਡ ਵਿੱਚ ਗਿਆ। ਉਹਨੇ ਦੱਸਿਆ, ਮੈਂ ਇੱਥੇ ਗੱਡੀਆਂ ਸੀ। ਉਹਨੇ ਕਿਹਾ, ਇੱਥੇ ਕਿੱਲ ਤਾਂ ਕੋਈ ਨਹੀਂ ਹੈ। ਕਹਿੰਦਾ, ਮੈਂ ਸਾਰੀਆਂ ਕੱਢ ਦਿੱਤੀਆਂ। ਕਹਿੰਦਾ, ਅੱਛਾ ਇਹ ਜਿਹੜੀ ਮੋਰੀਆਂ ਨੇ ਤੇਰੀ ਕਿੱਲਾਂ ਦੀਆਂ ਨੇ? ਕਹਿੰਦਾ, ਹਾਂ। ਪਿਤਾ ਨੇ ਉਸਨੂੰ ਦੱਸਿਆ, ਜਦੋਂ ਕਦੇ ਵੀ ਕਿਸੇ ਨਾਲ ਕੌੜਾ ਬੋਲ ਬੋਲੋ ਔਰ ਉਸ ਤੋਂ ਬਾਅਦ ਮਾਫ਼ੀ ਮੰਗ ਲਓ, ਤਾਂ ਉਹਦੇ ਚਿੱਤ ਵਿੱਚ, ਉਹਦੇ ਹਾਰਟ ਵਿੱਚ, ਉਹਦੇ ਦਿਲ ਵਿੱਚ ਇੰਜ ਮੋਰੀ ਹੋ ਜਾਂਦੇ ਜਿਵੇਂ ਮੋਰੀ ਹੋ ਗਈ ਹੈ। ਭਾਵੇਂ ਤੂੰ ਉਸ ਤੋਂ ਬਾਅਦ ਮਾਫ਼ੀ ਮੰਗੇ, ਭਾਵੇਂ ਉਸ ਤੋਂ ਬਾਅਦ ਸੋਰੀ ਕਰੇ, ਭਾਵੇਂ ਉਸ ਤੋਂ ਬਾਅਦ ਐਪੋਲੋਜਾਈਜ਼ ਕਰੇ, ਲੇਕਿਨ ਦਿਲ ਵਿੱਚ ਮੋਰੀ ਹੋ ਜਾਏਗੀ। ਜਿਸ ਤਰ੍ਹਾਂ ਕਿੱਲਾਂ ਦੀ ਮੋਰੀ ਦੀ ਥਾਂ ਉੱਥੇ ਬਣੀ ਹੋਈ ਹੈ, ਕਿੱਲ ਕੱਢ ਲਈ ਗਈ ਹੈ, ਤੂੰ ਆਪਣੀ ਹੈਬਿਟ ਵੀ ਠੀਕ ਕਰ ਲਈ। ਪਰ ਇਹ ਇਲਿਊਜ਼ਨ ਹੈ, ਇੱਕ ਸੀਨ ਸਮਝਣ ਵਾਲਾ ਹੈ ਕਿ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਸੇ ਵੀ ਮਨੁੱਖ ਦੇ ਨਾਲ ਕੁਛ ਬੋਲੀਏ ਤਾਂ ਬੋਲਣ ਵੇਲੇ ਸੋਚੀਏ, ਜੇ ਬੋਲ ਕੇ ਬਾਅਦ ਵਿੱਚ ਰਿਗਰੈਟ ਕਰਾਂਗੇ, ਮੋਰੀ ਰਹਿ ਜਾਏਗੀ ਉਹਦੇ ਦਿਲ ਵਿੱਚ। ਜੇ ਮੋਰੀ ਰਹਿ ਗਈ, ਕੋਈ ਬਾਈਪਾਸ ਵਾਲਾ ਡਾਕਟਰ ਉਸਦਾ ਆਪਰੇਸ਼ਨ ਨਹੀਂ ਕਰ ਸਕੇਗਾ, ਕੋਈ ਟਾਂਕਾ ਨਹੀਂ ਲਾਇਆ ਜਾ ਸਕੇਗਾ। ਅਤੇ ਜੇ ਅਸੀਂ ਪਹਿਲਾਂ ਹੀ ਸਿੱਖਦੇ ਜਾਈਏ, ਬਚਪਨ ਤੋਂ ਪ੍ਰੈਕਟਿਸ ਕਰਦੇ ਜਾਈਏ, ਧਰਮ ਸਥਾਨ 'ਤੇ ਜਾਈਏ, ਮੰਦਰ ਮਸਜਿਦ ਗੁਰਦੁਆਰੇ ਜਾਈਏ, ਲੇਕਿਨ ਜੇ ਇਹ ਵਾਲੀ ਪ੍ਰੈਕਟਿਸ ਕਰਦੇ ਜਾਈਏ ਤਾਂ ਕੀ ਹੋਏਗਾ, ਅਸੀਂ ਆਪਣੀ ਰਿਲੇਸ਼ਨਸ਼ਿਪ ਵਿੱਚ ਕਿਸੇ ਦੇ ਨਾਲ ਵੀ ਵੈਸੇ ਵਾਲਾ ਮਾੜਾ ਬੋਲ ਨਹੀਂ ਬੋਲਾਂਗੇ। ਫਿਰ ਤਾਂ ਅਸੀਂ ਆਪਣਾ ਜਿਹੜਾ ਸਪਾਊਸ ਵੀ ਲੱਭਾਂਗੇ, ਮਿੱਠਾ ਬੋਲਣ ਵਾਲਾ ਲੱਭਾਂਗੇ। ਮਤੇ ਇੰਝ ਨਹੀਂ ਲੱਭਾਂਗੇ ਕਿ ਬੜਾ ਪੈਸੇ ਵਾਲਾ ਹੈ, ਚੰਗਾ ਕਮਾਉਂਦਾ, ਲਓ ਵਿਆਹ ਕਰ ਲਵੋ। ਨਹੀਂ, ਜੇ ਇਹਦੇ ਬੋਲ ਹੀ ਮਿੱਠੇ ਨਹੀਂ ਹੈ, ਇਹ ਮੇਰੇ ਕੰਮ ਦਾ ਨਹੀਂ ਹੈ। ਮੈਂ ਤਾਂ ਸੋਚਦਾ ਸੀ ਕਿਸੇ ਸੁੰਦਰ ਮਕਾਨ ਨੂੰ ਜੇ ਕੋਈ ਵੇਖੇ ਔਰ ਉਸ ਮਕਾਨ ਵਿੱਚ ਜਾਏ, ਅੰਦਰ ਵੜਨ ਤੋਂ ਪਹਿਲਾਂ ਬਾਹਰੋਂ ਤਾਂ ਬੜਾ ਸੁੰਦਰ ਸੁੰਦਰ ਹੈ, ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤਵੀਆਂ, ਬਾਹਰ ਬੜੀ ਸੁੰਦਰ ਚਿੱਤਰਕਾਰੀ ਹੈ, ਗ੍ਰੈਨਾਈਟ ਸਟੋਨ ਲੱਗਾ ਹੋਇਆ। ਪਰ ਜਿਉਂ ਹੀ ਉਸਦਾ ਬੂਹਾ ਖੋਲ੍ਹੀਏ ਔਰ ਅੰਦਰੋਂ ਕਿਸੇ ਮੁਰਦੇ ਦੀ ਜਾਂ ਮੋਏ ਹੋਏ ਪਦਾਰਥਾਂ ਦੀ, ਚੂਹਿਆਂ ਦੀ ਸਮੈਲ ਆਵੇ, ਤਾਂ ਅਸੀਂ ਇੱਕਦਮ ਬੂਹਾ ਛੇਤੀ ਨਾਲ ਬੰਦ ਕਰ ਦਿੰਦੇ ਹਾਂ, ਇਸ ਘਰ ਕੇ ਅੰਦਰ ਸੇ ਬਦਬੂ ਆ ਰਹੀ ਹੈ। ਇੰਝ ਇੱਕ ਜਗ੍ਹਾ ਕਿਸੇ ਇੱਕ ਨੇ ਕਿਸੇ ਨੂੰ ਵਿਅੰਗ ਦੇ ਨਾਲ ਕਿਹਾ, ਓਏ ਸੋਹਣੇ ਮੁੱਖ ਵਾਲਿਆ, ਤੂੰ ਬੜਾ ਸੁੰਦਰ ਸ਼ਿੰਗਾਰ ਕੀਤਾ, ਤੇਰੇ ਨੈਣ ਨਕਸ਼ ਬੜੇ ਸੋਹਣੇ ਨੇ, ਤੂੰ ਬੜਾ ਸੁੰਦਰ ਇਨਸਾਨ ਹੈ, ਇੱਕ ਬੋਲ ਵੀ ਤਾਂ ਬੋਲ ਕੇ ਵਿਖਾ ਕੇ ਤੇਰੇ ਚਿੱਤ ਅੰਦਰ ਕੈਸਾ ਮੁਖੜਾ ਹੈ। ਉਸਨੇ ਜਿਉਂ ਹੀ ਉਹਦੇ ਨਾਲ ਬੋਲਿਆ ਔਰ ਕੁਬੋਲ ਕੌੜਾ ਫਰਸਟ੍ਰੇਟਿਡ ਹੋਇਆ ਹੋਇਆ ਲਫ਼ਜ਼ ਜਦੋਂ ਉਸਨੇ ਵਰਤੇ, ਕਹਿੰਦਾ, ਤੇਰੀ ਬਾਹਰਲੀ ਸੁੰਦਰਤਾ ਉਸੇ ਮਕਾਨ ਵਾਂਗੂ ਹੈ ਜਿਸ ਤਰ੍ਹਾਂ ਟੱਠੀਆਂ ਕੰਮ ਨਾ ਆਵਣੀ, ਰਹਿਣ ਸੱਖਣੀਆਂ, ਜਿਸ ਤਰ੍ਹਾਂ ਬਿਲਡਿੰਗਸ ਦੇ ਅੰਦਰ ਕੋਈ ਨਾ ਰਹਿੰਦਾ ਹੋਵੇ, ਉਹ ਬਿਲਡਿੰਗ ਬਾਹਰੋਂ ਸੁੰਦਰ ਜੈਸੀ ਮਰਜ਼ੀ ਹੋਵੇ, ਜੇ ਅਸੀਂ ਕੌੜੇ ਬੋਲਦੇ ਹਾਂ ਨਾ ਤਾਂ ਮਤਲਬ ਹੋਇਆ ਕਿ ਅਸੀਂ ਆਪਣੇ ਇਸ ਸੁੰਦਰ ਮਕਾਨ ਦੇ ਅੰਦਰ ਇਸ ਘੱਟ ਅੰਦਰ ਰਹਿੰਦੇ ਹੀ ਨਹੀਂ। ਉਹ ਸੋਹਣੇ ਮੁੱਖ ਵਾਲਿਆ, ਜ਼ਰਾ ਬੋਲ ਕੇ ਵੀ ਤਾਂ ਵਿਖਾ, ਅਤੇ ਜਦੋਂ ਅਸੀਂ ਲੋਕਾਂ ਦੇ ਨਾਲ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਇਸ ਕਰਕੇ ਅਸੀਂ ਨਾ ਸ਼ਿੰਗਾਰ ਵੀ ਸਮਝ ਲਈਏ, ਆਪਣੇ ਬਾਹਰਲੇ ਸੁੰਦਰ ਮੁੱਖ ਨੂੰ ਵੀ ਸਮਝ ਲਈਏ, ਅਤੇ ਜੇ ਆਪਣਾ ਪਾਰਟਨਰ ਲੱਭਣਾ ਹੋਵੇ ਆਪਣੀ ਜ਼ਿੰਦਗੀ 'ਚ ਉਹਨੂੰ ਵੀ ਦੇਖ ਲਈਏ, ਅਤੇ ਜੇ ਆਪਣੇ ਕਿਸੇ ਵੀ ਰਿਲੇਸ਼ਨ 'ਚ ਕਿਸੇ ਵੀ ਸੁੰਦਰ ਮੁੱਖ ਨੂੰ ਵੇਖ ਕੇ ਫਸ ਨਾ ਜਾਈਏ। ਬਾਹਰ ਕੁਛ ਵੀ ਹੋ ਸਕਦਾ, ਗੁਰੂ ਪਾਤਸ਼ਾਹ ਦੇ ਆਪੋਜ਼ਿਟ ਵਾਲਾ ਫੰਡਾ ਸਿਖਾਉਂਦੇ ਨੇ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੈਨੂੰ ਬਾਹਰੋਂ ਉਸਦਾ ਰੂਪ ਸ਼ਾਇਦ ਅਗਲੀ ਨਜ਼ਰ ਆਏ, ਹੋ ਸਕਦਾ ਉਸਨੇ ਮੈਲੇ ਕੱਪੜੇ ਪਾਏ ਹੋਣ, ਹੋ ਸਕਦਾ ਪਾਟੀ ਗੋਦੜੀ 'ਚ ਆਪਣੇ ਆਪ ਨੂੰ ਲਪੇਟਿਆ ਹੋਵੇ, ਪਰ ਅੰਦਰੋਂ ਮਿੱਠਾ ਹੋਵੇ। ਇਸ ਕਰਕੇ ਬਾਹਰੋਂ ਵੇਖ ਵੇਖ ਕੇ ਨਾ ਕਿਸੇ 'ਤੇ ਚਲਾ ਜਾਈ, ਮਿੱਠੇ ਬੋਲ ਤੂੰ ਵੇਖ, ਜੇ ਨਹੀਂ ਵੇਖੇਗਾ ਤਾਂ ਤੈਨੂੰ ਰੱਬ ਜੀ ਨੇੜੇ ਨਹੀਂ ਸਮਝ ਆਉਣਗੇ, ਪਰ ਤੂੰ ਆਪ ਵੈਸੀ ਪ੍ਰੈਕਟਿਸ ਕਰਨਾ ਰੱਬ ਜੀ ਦੀ, ਜਿਹੜੇ ਕੌੜਾ ਬੋਲਣਾ ਜਾਣਦੇ ਨਹੀਂ ਨੇ। ਜੇ ਇਹ ਤੂੰ ਸੋਚ ਲਏਗਾ ਨਾ, ਤੇਰੇ ਜੀਵਨ ਵਿੱਚੋਂ ਇਹ ਗੰਦੀ ਆਦਤ ਨਿਕਲ ਜਾਏਗੀ। ਵਰਨਾ ਸਾਡੇ ਕੋਲ ਕੋਈ ਆਉਂਦਾ, ਸਾਨੂੰ ਪੁੱਛਦਾ ਆਪਕਾ ਕਿਆ ਨਾਮ ਹੈ, ਅਸੀਂ ਕਹਿੰਦੇ ਸ਼ੀਤਲ ਦਾਸ ਜੀ, ਮੇਰੇ ਕੋਲ ਸੁਣਾਈ ਨਹੀਂ ਦਿਆ, ਬੋਲੋ ਕਿਆ ਨਾਮ ਹੈ, ਅਸੀਂ ਕਹਿੰਦੇ ਸ਼ੀਤਲ ਦਾਸ। ਤੀਜੀ ਵਾਰੀ ਜਦੋਂ ਬੋਲਦਾ, ਚੌਥੀ ਵਾਰੀ ਪੁੱਛਦਾ, ਅਤੇ ਸਾਡਾ ਸ਼ੀਤਲ ਦਾਸ ਸਾਡੀ ਚਮੜੀ ਤੋਂ ਬਾਹਰ ਨਿਕਲ ਆਉਂਦਾ, ਸਾਨੂੰ ਸਮਝ ਆ ਜਾਂਦੀ ਹੈ। ਅਸੀਂ ਉਸ ਵੇਲੇ ਗੁੱਸੇ ਦੇ ਨਾਲ ਉਹਨੂੰ ਕਹਿੰਦੇ, ਤੁਮਕੋ ਮਾਲੂਮ ਨਹੀਂ ਹੈ ਮੈਨੇ ਤੁਮਕੋ ਕਿਆ ਨਾਮ ਬਤਾਇਆ, ਉਹ ਕਹਿੰਦਾ ਸਮਝ ਮੈਂ ਆ ਗਈ, ਤੁਹਾਰਾ ਨਾਮ ਸ਼ੀਤਲ ਦਾਸ, ਬਾਰ ਬਾਰ ਸੇ ਹੈ ਅੰਦਰ ਸੇ ਤੁਮ ਨਜ਼ਰ ਆ ਗਏ, ਕਿਤਨੇ ਗਰਮ ਦਾਸ ਹੋ ਤੂੰ, ਕਿਤਨੇ ਤੱਤੇ ਦਾਸ ਹੋ ਤੂੰ। ਇੰਝ ਜੀ ਅਸੀਂ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਵਾਂਗੂ ਬਾਹਰੋਂ ਬਾਹਰੋਂ ਧਰਮੀ ਭੇਖ ਬਣਾ ਲਈਏ, ਅਤੇ ਜਦੋਂ ਸਾਡੇ ਨਾਲ ਕੋਈ ਬਿਹੇਵ ਕਰੇ, ਸਾਡੇ ਘਰ ਦਾ ਜੇ ਪੁੱਤਰ ਮਰ ਜਾਏ ਤਾਂ ਸਾਡੀ ਨੂੰਹ ਸਭ ਕੁਛ ਨਾ ਖੋ ਕੇ ਲੈ ਜਾਏ, ਵਕੀਲ ਕੋਲ ਜਾ ਕੇ ਅਸੀਂ ਉਹਨੂੰ ਕਹੀਏ ਕੁਛ ਐਸਾ ਕਾਨੂੰਨ ਬਣਾ, ਕੋਈ ਐਸਾ ਤਰੀਕਾ ਕੱਢ ਕਿ ਮੇਰੀ ਨੂੰਹ ਸਭ ਕੁਛ ਖੋ ਕੇ ਨਾ ਲੈ ਜਾਏ, ਅਤੇ ਬਾਹਰੋਂ ਅਸੀਂ ਧਰਮੀ ਹੋਈਏ, ਇਹ ਸ਼ੀਤਲ ਦਾਸ ਵਾਂਗੂ ਅਸੀਂ ਨਜ਼ਰ ਆਏ, ਅਸੀਂ ਬਾਹਰੋਂ ਧਰਮੀ ਬਣੀਏ, ਲੋਕਾਂ ਦੇ ਨਾਲ ਬਿਹੇਵ ਕਰਨ ਵੇਲੇ ਵੈਸੇ ਨਾ ਹੋਈਏ, ਤਾਂ ਅਸੀਂ ਕੌੜੇ ਬੋਲ ਵਾਲੇ ਹੋ ਗਏ ਨਾ, ਸ਼ੀਤਲ ਦਾਸ ਹੋ ਗਏ, ਪਰ ਸਾਡਾ ਤੱਤਾ ਦਾਸ ਅੰਦਰੋਂ ਨਜ਼ਰ ਆ ਗਿਆ। ਬਾਹਰੋਂ ਫੋਨ ਹੀ ਨਹੀਂ, ਔਰ ਜੇ ਫੋਨ ਹੀ ਆ ਤਾਂ ਅਸੀਂ ਉਹਦੀ ਦਰਗਾਹ ਤੋਂ ਫਿੱਕਾ ਦਰਗਾਹ ਸੁੱਟੀਏ ਵਾਂਗੂ ਹੋ ਜਾਵਾਂਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਨਾਨਕ ਦਾਸ ਸਦਾ ਸ਼ਰਨਾਗਤ। ਨਾਨਕ ਦਾਸ ਜੀ, ਆਪ ਨਾਨਕ ਜੀ ਆਪਣੇ ਆਪ ਨੂੰ ਦਾਸ ਕਹਿ ਕੇ ਹੰਬਲਨੈਸ ਵਿੱਚ, ਨਮਰਤਾ ਵਿੱਚ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਗੁਰੂ ਕਦੇ ਨਹੀਂ ਕਿਹਾ, ਆਪਣੇ ਆਪ ਨੂੰ ਪੀਰ ਪੈਗੰਬਰ ਅਵਤਾਰ ਕਦੇ ਨਹੀਂ ਕਿਹਾ, ਆਪਣੇ ਆਪ ਨੂੰ ਗਿਆਨਵਾਨ ਕਦੇ ਨਹੀਂ ਜਿਤਲਾਇਆ, ਆਪਣੇ ਆਪ ਨੂੰ ਉੱਚੇ ਘਰ ਦਾ ਉੱਚੀ ਜ਼ਾਤ ਦਾ ਕਦੇ ਨਹੀਂ ਕਿਹਾ। ਨਾਨਕ ਦਾਸ ਨਮਰਤਾ ਨਾਲ ਸਦਾ ਸ਼ਰਨਾਗਤ ਕਹਿੰਦੇ ਨੇ, ਰੱਬ ਜੀ ਤੁਹਾਡੀ ਹਮੇਸ਼ਾ ਸ਼ਰਨ ਹੀ 'ਚ ਆ, ਤੁਸੀਂ ਮਿੱਠ ਬੋਲ ਰਹੇ ਹੋ, ਤੁਹਾਡੀ ਸ਼ਰਨਾਗਤ ਹੀ 'ਚ ਆ, ਕਿਉਂਕਿ ਤੁਹਾਡਾ ਇਹ ਮਿੱਠੇ ਬੋਲ ਵਾਲਾ ਗੁਣ ਅਸੀਂ ਪੜ੍ਹਦੇ ਹਾਂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਾਲ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਗਿਆਨ ਦੇ ਨਾਲ ਇਹ ਪਤਾ ਲੱਗਦਾ ਹੈ ਰੱਬ ਜੀ ਦੇ ਗੁਣ ਨੇ, ਔਰ ਰੱਬ ਜੀ ਦੇ ਗੁਣਾਂ ਦੀ ਸਿਰਫ ਉਹਨਾਂ ਦੀ ਵਾਹ ਵਾਸਤੇ ਉਸਤਤ ਦੇ ਉਹ ਭੁੱਖੇ ਨਹੀਂ ਨੇ, ਉਸ ਵਾਸਤੇ ਉਸਤਤ ਨਹੀਂ ਕਰੀ ਜਾਣੀ, ਇਸ ਕਰਕੇ ਉਹਨਾਂ ਦੀ ਵਡਿਆਈ ਕਰਨੀ ਹੈ। ਹੁਣ ਮੇਰੇ ਨਾਲ ਕਿਸੇ ਨੇ ਮਾੜਾ ਬੋਲ ਬੋਲਿਆ ਸੀ, ਮੈਨੂੰ ਕਿਸੇ ਨੇ ਇੰਸਲਟ ਕੀਤਾ ਸੀ, ਪਰ ਮੈਂ ਨਿਰਵੈਰ ਹੋ ਗਿਆ, ਮੈਂ ਕਿਸੇ ਦੇ ਨਾਲ ਬਦਲਾ ਨਹੀਂ ਲੈਂਦਾ, ਮੈਂ ਕਿਸੇ ਦਾ ਵੈਰ ਮਨ ਵਿੱਚ ਨਹੀਂ ਰੱਖਦਾ, ਨੋ ਨੋ ਐਨਮਿਟੀ ਐਟ ਆਲ, ਬਿਕੋਜ਼ ਹੀ ਇਜ਼ ਨਿਰਵੈਰ। ਰੱਬ ਵਿੱਚ ਜੇ ਐਨਮਿਟੀ ਨਹੀਂ ਹੈ, ਉਹ ਕਿਸੇ ਦਾ ਵੈਰੀ ਵੀ ਨਹੀਂ ਹੈ, ਤਾਂ ਕਿਸੇ ਦਾ ਵੈਰ ਮਨ 'ਚ ਵੀ ਨਹੀਂ ਰੱਖਦਾ, ਤਾਂ ਇੰਝ ਹੀ ਅਸੀਂ ਸਿੱਖ ਲਈਏ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਪੜ੍ਹਦਿਆਂ ਪੜ੍ਹਦਿਆਂ ਰੋਜ਼ ਪੜ੍ਹਦੇ ਪੜ੍ਹਦਿਆਂ ਸਿੱਖ ਲਈਏ ਕਿ ਮੈਂ ਕਿਸੇ ਦਾ ਵੈਰ ਮਨ 'ਚ ਨਹੀਂ ਰੱਖਣਾ, ਰੱਬ ਜੀ ਦੇ ਗੁਣਾਂ ਨੂੰ ਆਪਣੇ ਵਿੱਚ ਧਾਰ ਲਵਾਂਗੇ। ਪ੍ਰੈਕਟਿਸ ਕਰਦਿਆਂ ਕਰਦਿਆਂ ਅਸੀਂ ਆਪਣੀ ਦੁਕਾਨ ਦੇ, ਆਪਣੇ ਮਕਾਨ ਦੇ, ਆਪਣੇ ਆਫਿਸ ਦੇ ਬਾਹਰ ਕਾਰ ਖੜ੍ਹੀ ਕਰਦੇ ਹਾਂ, ਪਰ ਅੱਜ ਅਸੀਂ ਜਦੋਂ 9 ਵਜੇ ਆਫਿਸ ਖੋਲ੍ਹਣ ਗਏ, ਬਾਹਰ ਰਿਕਸ਼ਾ ਵਾਲਾ ਖੜ੍ਹਾ ਸੀ, ਅਸੀਂ ਉਸਨੂੰ ਕਹਿੰਦੇ ਓਏ ਰਿਕਸ਼ੇ ਵਾਲੇ ਯਹਾਂ ਸੇ ਰਿਕਸ਼ਾ ਹਟਾਓ, ਹਮ ਆਗੇ ਮਾਲਿਕ ਹੈ, ਹਮ ਖੜ੍ਹੇ ਹੋਵਾਂਗੇ, ਤਾਂ ਕੌੜੇ ਬੋਲ ਹੋ ਗਏ, ਸ਼ਰਨਾਗਤ 'ਚੋਂ ਰੱਬ ਜੀ ਦੀ ਸ਼ਰਨ ਤੋਂ ਬਾਹਰ ਹੋ ਗਏ। ਅਤੇ ਜੇ ਅਸੀਂ ਪ੍ਰੈਕਟਿਸ ਕਰਨ ਲੱਗੀਏ ਕਿ ਮੈਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਬੋਲਿਆ ਸੀ, ਰੱਬ ਜੀ ਦੇ ਗੁਣ ਨੇ, ਉਹ ਮਿੱਠਾ ਬੋਲਦੇ ਨੇ, ਤਾਂ ਉਹਨੂੰ ਪਿਆਰ ਨਾਲ ਕਹਾਂਗੇ ਰਿਕਸ਼ੇ ਵਾਲੇ ਭਈਆ ਜੀ, ਅਗਰ ਆਪ ਕਹੀਂ ਔਰ ਖੜ੍ਹਾ ਕਰੇ, ਹਮ ਯਹਾਂ ਪਰ ਕਾਰ ਖੜ੍ਹੀ ਕਰ ਸਕਤੇ ਹੈ, ਫਿਰ ਦੇਖੋ ਤੁਸੀਂ ਦੂਜੇ ਦਿਨ ਜਾਓਗੇ, ਰਿਕਸ਼ੇ ਵਾਲਾ ਤੁਹਾਡੇ ਵਾਸਤੇ ਜਗ੍ਹਾ ਬਲੌਕ ਕਰਕੇ ਰੱਖੇਗਾ। ਜਿਉਂ ਹੀ ਤੁਸੀਂ ਆਓਗੇ ਤੁਹਾਨੂੰ ਕਹੇਗਾ, ਯਹਾਂ ਪਰ ਸਭ ਜਗ੍ਹਾ ਭਰ ਗਈ ਥੀ, ਮੈਨੇ ਆਪਕੇ ਲੀਏ ਰੱਖੀ ਥੀ, ਆਪ ਖੜੇ ਹੋ ਜਾਓ ਯਹਾਂ ਪੇ, ਅਬ ਮੈਂ ਰਿਕਸ਼ਾ ਲੈ ਜਾਤਾ ਹੂੰ। ਤੁਹਾਡਾ ਉਹ ਪ੍ਰੇਮੀ ਬਣ ਜਾਏਗਾ, ਤੁਹਾਡੇ ਨਾਲ ਉਹਦਾ ਬਿਹੇਵੀਅਰ ਬੜਾ ਮਾਨਵਤਾ ਵਾਲਾ ਬਣ ਜਾਏਗਾ, ਮਨੁੱਖਤਾ ਵਾਲਾ ਬਣ ਜਾਏਗਾ। ਦਿਸ ਇਜ਼ ਦਾ ਰਿਲੀਜਨ, ਦਿਸ ਇਜ਼ ਦਾ ਧਰਮ ਵੀ ਹੈਵ ਟੂ ਲਿਵ। ਇਹਨੂੰ ਸਗਲ ਧਰਮ ਹੈ, ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਨਿਰਮਲ ਕਰਮ ਕਹਿੰਦੇ ਨੇ, ਇਹ ਨਿਰਮਲ ਕਰਮ ਕਰੀ ਜਾਣਾ। ਮੈਨੂੰ ਇੱਕ ਸੱਜਣ ਮਿਲਿਆ, ਕਹਿੰਦਾ ਵੀਰ ਜੀ, ਲਿਵਿੰਗ ਟ੍ਰੈਜਰ ਵਿੱਚ ਇਹ ਗੱਲਾਂ ਸੁਣ ਸੁਣ ਕੇ ਮੈਂ ਆਪਣੇ ਆਫਿਸ ਦੇ ਬਾਹਰ ਪਾਰਕਿੰਗ ਲੋਟ ਵਿੱਚ ਮੋਟਰਸਾਈਕਲ ਰੱਖਦਾ ਸੀ, ਤਾਂ ਜਿਹੜਾ ਮੁੰਡਾ ਪਾਰਕਿੰਗ ਦੀ ਟਿਕਟ ਲੈਂਦਾ ਸੀ, ਮੈਂ ਉਹਦੇ ਨਾਲ ਭੈੜੇ ਢੰਗ ਨਾਲ ਬੋਲਦਾ ਸੀ, ਪਰ ਜਿਸ ਦਿਨ ਮਿੱਠਾ ਬੋਲ ਵਾਲਾ ਰੱਬ ਜੀ ਦਾ ਗੁਣ ਮੈਨੂੰ ਸਮਝ ਆਇਆ, ਮੈਂ ਉਸਨੂੰ ਜਾ ਕੇ ਕਿਹਾ, ਭਈਆ ਮੇਰੇ ਕੋ ਬਤਾ ਸਕਦੇ ਹੋ ਕਿ ਮੇਰੀ ਮੋਟਰਸਾਈਕਲ 'ਤੇ ਆਪ ਅਗਰ ਬੈਠੇ ਹੈ ਤੋ ਆਪ ਕਬ ਤੱਕ ਬੈਠੇਂਗੇ, ਕਿਉਂਕਿ ਅਬ ਮੇਰੇ ਕੋ ਜਾਣਾ ਹੈ। ਉਹ ਇਤਨੀ ਗੱਲ ਹੀ ਜੀ ਹੈਰਾਨ ਰਹਿ ਗਿਆ, ਯੇ ਸਰਦਾਰ ਜੀ ਕੱਲ੍ਹ ਤੱਕ ਤੋਂ ਮੇਰੇ ਕੋ ਗੁੱਸੇ ਸੇ ਬੋਲਤੇ ਕਿ ਮੇਰੀ ਮੋਟਰਸਾਈਕਲ ਸੇ ਟੱਚ ਵੀ ਕਿਉਂ ਕਰ ਗਏ ਹੋ, ਆਜ ਮੇਰੇ ਕੋ ਐਸੇ ਬੋਲ ਰਹੇ ਹੈ। ਉਹ ਕਹਿੰਦਾ ਉਸ ਤੋਂ ਬਾਅਦ ਉਹਨੇ ਮੇਰੇ ਵਾਸਤੇ ਮੋਟਰਸਾਈਕਲ 'ਤੇ ਸਪੈਸ਼ਲ ਜਗ੍ਹਾ ਬਣਾ ਕੇ ਪਾਰਕਿੰਗ ਦੀ ਰੱਖਣੀ, ਇਸ ਤੋਂ ਇਲਾਵਾ ਮੇਰੀ ਮੋਟਰਸਾਈਕਲ ਨੂੰ ਸਫਾ ਕਰਕੇ ਰੱਖਣਾ, ਅਤੇ ਮੈਨੂੰ ਕਹਿੰਦਾ ਆਜ ਆਪ ਇਤਨੇ ਪਿਆਰ ਸੇ ਬੋਲੇ ਹੋ, ਪਾਰਕਿੰਗ ਟਿਕਟ ਮਤ ਦੋ, ਮਤ ਖਰੀਦੋ, ਮਤ ਪੈਸੇ ਦਿਓ ਇਸਕੇ। ਮੈਂ ਉਸਨੂੰ ਕਿਹਾ ਨਹੀਂ, ਹਮ ਯਹੀ ਤੋਂ ਸਿੱਖ ਰਹੇ ਹਾਂ ਕਿ ਹਮਕੋ ਐਸੀ ਗਲਤ ਕੰਮ ਵੀ ਨਹੀਂ ਕਰਨਾ ਹੈ, ਆਪਕੀ ਮਿਹਰਬਾਨੀ। ਪਰ ਉਹ ਕਹਿੰਦਾ ਮੇਰਾ ਉਹਦੇ ਨਾਲ ਪਿਆਰ ਜਾਗ ਪਿਆ, ਉਹਦਾ ਮੇਰੇ ਨਾਲ ਜਾਗ ਪਿਆ, ਉਹ ਪਾਰਕਿੰਗ ਟਿਕਟ ਲੈਣ ਵਾਲਾ ਇੱਕ ਨੌਕਰ, ਇਹ ਇੱਕ ਆਫਿਸ ਦਾ ਬੌਸ, ਕੀ ਹੋਇਆ? ਇਸ ਤਰ੍ਹਾਂ ਹੀ ਅਸ ਆਪਣੀ ਹੈਬਿਟ 'ਚ ਅਸੀਂ ਪਤੀ ਪਤਨੀ ਸੱਸ ਨੂੰ ਹਰ ਰਿਸ਼ਤੇ ਵਿੱਚ ਆਪਣੇ ਪਿਆਰ ਵਧਾ ਸਕਦੇ ਹਾਂ। ਕਈ ਮਾਤਾ ਪਿਤਾ ਦਾ ਆਪਣੇ ਬੱਚੇ ਦੇ ਨਾਲ ਕ੍ਰੋਧ ਦੇ ਨਾਲ ਬੋਲਣ ਕਾਰਨ ਹੀ, ਇੱਜ਼ਤ ਨਾ ਦੇ ਕੇ ਬੋਲਣ ਦੇ ਕਾਰਨ ਹੀ ਸਾਰੀ ਉਮਰ ਪਿਆਰ ਨਹੀਂ ਬਣ ਪਾਉਂਦਾ, ਇੱਜ਼ਤ ਨਹੀਂ ਬਣ ਪਾਉਂਦੀ ਹੈ, ਅਤੇ ਅਸੀਂ ਰੱਬ ਜੀ ਦੀ ਸ਼ਰਨ ਤੋਂ ਟੁੱਟ ਜਾਂਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਦਾਸ ਸਦਾ ਸ਼ਰਨਾਗਤ, ਅਤੇ ਜਦੋਂ ਵੀ ਅਸੀਂ ਉਸ ਦੀ ਸ਼ਰਨ ਤੋਂ ਟੁੱਟ ਜਾਈਏ ਤਾਂ ਅਸੀਂ ਮਰ ਜਾਂਦੇ ਹਾਂ। ਪਰ ਮੇਰਾ ਗੁਰੂ ਹਰ ਅੰਮ੍ਰਿਤ ਸੱਜਣ, ਮੇਰਾ ਗੁਰੂ ਸਮਝਾ ਦਿੰਦਾ ਕਿ ਰੱਬ ਜੀ ਐਸੇ ਨੇ, ਅੰਮ੍ਰਿਤ ਨੇ, ਤੈਨੂੰ ਮਰਨ ਨਹੀਂ ਦੇਣਗੇ। ਗੁਰੂ ਨੇ ਮੈਨੂੰ ਸਮਝਾਇਆ, ਰੱਬ ਜੀ ਮਿੱਠੇ ਨੇ, ਤੂੰ ਹਰ ਵੇਲੇ ਮਿੱਠਾ ਬੋਲਿਆ ਕਰ, ਕੌੜਾ ਬੋਲੇਗਾ ਮਰ ਜਾਏਗਾ। ਮੇਰਾ ਸੱਜਣ ਹੈ ਨਾ ਜਿਹੜਾ, ਮੇਰਾ ਬਿਲਵਡ ਹੈ, ਪਿਆਰਾ, ਮਿੱਠ ਬੋਲੜਾ, ਉਹ ਮੈਨੂੰ ਮਰਨ ਨਹੀਂ ਦਿੰਦਾ ਹੈ। ਮੀਨਸ ਆਈ ਐਮ ਆਲਵੇਜ਼ ਇਨ ਹਿਜ਼ ਸ਼ਰਨ, ਆਈ ਐਮ ਆਲਵੇਜ਼ ਮੁਕਤ, ਦੈਟ ਇਜ਼ ਕਾਲਡ ਸਾਲਵੇਸ਼ਨ, ਦੈਟ ਇਜ਼ ਕਾਲਡ ਮੁਕਤੀ ਜੀਂਦੇ ਜੀ। ਇਹ ਵਾਲੇ ਪੁਆਇੰਟ ਤੋਂ ਸਾਨੂੰ ਇੱਕ ਹੋਰ ਵੀ ਗੱਲ ਸਮਝ ਆਉਂਦੀ ਹੈ ਕਿ ਇਹ ਮਨੁੱਖ, ਜੇ ਤੂੰ ਇਹ ਸਮਝਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕੌੜੇ ਰੀਠਿਆਂ ਦੇ ਪੇੜ ਥੱਲੇ ਬੈਠੇ ਔਰ ਉਹ ਰੀਠੇ ਮਿੱਠੇ ਹੋ ਗਏ, ਜੇ ਇਸ ਗੱਲ ਨੂੰ ਮੰਨ ਲਈਏ ਤਾਂ ਮੰਨ ਕੇ ਇਹਦੇ ਵਿੱਚੋਂ ਮੈਸੇਜ ਕੀ ਲੈਣਾ? ਕਰਾਮਾਤੀ ਨਹੀਂ, ਕਰਾਮਾਤ ਦਾ ਮੈਸੇਜ ਲੈਣ ਦੀ ਬਜਾਏ ਇਹ ਲੈਣਾ ਹੈ ਕਿ ਜਿੱਥੇ ਗੁਰੂ ਬੈਠੇ ਔਰ ਕੌੜੇ ਰੀਠੇ ਵੀ ਮਿੱਠੇ ਹੋ ਜਾਂਦੇ ਨੇ, ਇਹ ਮਨੁੱਖ, ਇਹ ਇਨਸਾਨ, ਇਹ ਗੁਰੂ ਕੇ ਸਿੱਖ, ਉਸ ਗੁਰੂ ਦੀ ਬਾਣੀ ਪੜ੍ਹ ਕੇ ਤੂੰ ਕੌੜੇ ਰੀਠਿਆਂ ਵਾਂਗੂ, ਤੂੰ ਕੌੜੇ ਬੋਲ ਬੋਲਦਾ ਬੋਲਦਾ ਮਿੱਠਾ ਕਿਉਂ ਨਹੀਂ ਹੋ ਸਕਦਾ? ਜਿਹੜਾ ਗੁਰੂ ਨਾਨਕ ਬਾਣੀ ਉਚਾਰਦਾ ਹੈ ਉਹਦੇ ਕਾਰਨ ਕੌੜੇ ਰੀਠੇ ਮਿੱਠੇ ਹੋ ਜਾਂਦੇ ਨੇ। ਤੂੰ ਉਹਦੀ ਬਾਣੀ ਪੜ੍ਹ ਕੇ ਵੀ ਕੌੜਾ ਬੋਲਣ ਵਾਲਾ ਹੈ, ਤੂੰ ਉਹਦੀ ਬਾਣੀ ਪੜ੍ਹ ਕੇ ਵੀ ਲੋਕਾਂ ਨੂੰ ਨਰਕ ਦੇ ਫਤਵੇ ਦਿੰਦਾ, ਪਤਿਤ ਕਹਿੰਦਾ, ਕਿਸੇ ਨੂੰ ਪਾਪੀ ਕਹਿੰਦਾ, ਆਪਣੇ ਆਪ ਨੂੰ ਆਸਤਕ ਸਮਝਦਾ, ਕਿਸੇ ਨੂੰ ਗਰੀਬ ਕਹਿੰਦਾ, ਕਿਸੇ ਨੂੰ ਨੀਵੀਂ ਜਾਤ ਦਾ ਕਹਿੰਦਾ, ਆਪਣੇ ਆਪ ਨੂੰ ਉੱਚੀ ਜਾਤ ਦਾ ਕਹਿੰਦਾ। ਅਸੀਂ ਜੱਟ ਹਾਂ, ਅਸੀਂ ਪਾਪੇ ਹਾਂ, ਅਸੀਂ ਅਰੋੜੇ ਹਾਂ, ਅਸੀਂ ਖੱਤਰੀ ਹਾਂ, ਨਹੀਂ ਅਸੀਂ ਕੁਛ ਵੀ ਨਹੀਂ ਹਾਂ, ਤੈਨੂੰ ਸਮਝ ਆ ਜਾਏਗੀ, ਸ਼ਰਨ ਵਿੱਚ ਰਹੇਗਾ, ਮਰੇਗਾ ਕਦੇ ਨਹੀਂ, ਹਮੇਸ਼ਾ ਜਿੰਦਾ ਰਹੇਗਾ। ਹਰ ਅੰਮ੍ਰਿਤ ਸੱਜਣ ਮੇਰਾ, ਐਸੇ ਵਾਲਾ ਅੰਮ੍ਰਿਤ ਸੱਜਣ ਗੁਰੂ ਪਾਤਸ਼ਾਹ ਸਾਨੂੰ ਸਿਖਾਉਂਦੇ ਨੇ, ਔਰ ਵੈਸੇ ਵਾਲਾ ਅਸੀਂ ਤਾਂ ਹੀ ਬਣ ਸਕਦੇ ਹਾਂ ਕਿ ਜੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਪੜ੍ਹਦਿਆਂ ਪੜ੍ਹਦਿਆਂ ਅਤੇ ਗੁਰਬਾਣੀ ਦਾ ਇਹ ਸਿਧਾਂਤ ਕਿ ਜੇ ਆ ਸੇਵੇਂ ਤੇ ਆ ਹੋਏ ਤਾਂ ਸਾਡੇ ਜੀਵਨ ਵਿੱਚ ਬਦਲਾਹਟ ਆ ਸਕਦੀ ਹੈ। ਆਓ ਇਸ ਸ਼ਬਦ ਨੂੰ ਫਿਰ ਗਾਇਨ ਕਰਦੇ ਹਾਂ ਅਤੇ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂ। ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਨੇ? ਕੈਸੇ ਵਾਲੇ ਮਿੱਠੇ ਰੱਬ ਜੀ ਨੇ ਤਾਂ ਤੂੰ ਵੈਸੇ ਵਾਲਾ ਬਣ। ਉਹ ਰੱਬ ਜੀ ਕਦੇ ਕੌੜਾ ਨਹੀਂ ਬੋਲਦੇ, ਤੂੰ ਆਪਣੀ ਪ੍ਰੈਕਟਿਸ ਕਰ ਕਰਕੇ ਕੌੜੇ ਬੋਲ ਆਪਣੀ ਜ਼ਿੰਦਗੀ 'ਚੋਂ ਹਮੇਸ਼ਾ ਵਾਸਤੇ ਕੱਢ ਲੈ, ਅਤੇ ਹਮੇਸ਼ਾ ਵਾਸਤੇ ਉਸ ਪੂਰਨ ਭਗਵਾਨ ਵਾਂਗੂ ਹਮੇਸ਼ਾ ਹੀ ਮਿੱਠਾ ਬਣ ਜਾ।
ਬੋਲੜਾ ਜੀ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ। हर सज्जन स्वामी मोरा हो सम्मल थकी जी ओ कदे ना बोले कौरा हो सम्मल थकी जी ओ कदे ना बोले मिठ बोला जी हर सजन स्वामी मोरा कौड़ा बोल ना जाने कौड़ा बोल ना जाने पूरन भगवान पूरन भगवान अवगुण को नाच तारे अवगुण को नाच तारे बोलड़ा जी मिठ बोलड़ा जी हर सज्जन स्वामी मोरा मिठ बोलड़ा जी मिठ बोलड़ा जी हर सज्जन स्वामी मोरा हो सम्मल थकी जी ओ कद न बोले कौरा हो सम्मल थकी जी ओ कद न बोले कौरा मिट बोलड़ा जी मिट बोलड़ा जी हर सज्जन स्वामी मिठ बोलड़ा जी मिठ बोलड़ा जी हर सज्जन स्वामी मोरा 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 हर सज्जन स्वामी मोरा।